ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਸਿਮਰਨ ਭਾਗ 12, ਸਿਰਲੇਖ ਹੈ ਸਾਧ ਸੰਗਤ ਕੈ ਆਸਰੈ ਪ੍ਰਭ ਸਿਉ ਰੰਗ ਲਾਏ। ਪਰਮਾਰਥ ਵਿੱਚ ਜੀਵ ਦੀ ਸੁਰਤ ਦੇ 4 ਪੜਾਵ ਦੱਸੇ ਜਾਂਦੇ ਹਨ। ਪਹਿਲਾ ਹੈ ਜਾਗਰਤ ਅਵਸਥਾ। ਅਸੀਂ ਸਾਰੇ ਜੀਵ ਜਦ ਜਾਗਦੇ ਆਉਂਦੇ ਹਾਂ ਤਾਂ ਸਾਡਾ ਮਨ ਬਾਹਰ ਮੁਖੀ ਮਾਇਕੀ ਰੁਝੇਵਿਆਂ ਵਿੱਚ ਗਲਤਾਨ ਰਹਿੰਦਾ ਹੈ। ਇਹ ਮਨ ਧੰਦੇ ਬਾਂਧਾ ਕਰਮ ਕਮਾਏ, ਮਾਇਆ ਮੂਠਾ ਸਦਾ ਬਿਲਾਏ, ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ। ਨਾਨਕ ਨਾਮ ਨਾ ਚੇਤਨੀ ਅਗਿਆਨੀ ਅੰਦਲੇ ਅਵਰੇ ਕਰਮ ਕਮਾਏ। ਇਸ ਅਵਸਥਾ ਵਿੱਚ ਸਾਡੇ ਮਨ ਨੂੰ ਹਉਮੈ ਅਥਵਾ ਮਾਇਆ ਦੇ ਦਾਇਰੇ ਤੋਂ ਬਾਹਰ ਹੋਰ ਕੁਝ ਸੁਝਦਾ ਹੀ ਨਹੀਂ। ਹਉਮੈ ਮਮਤਾ ਮੋਹਣੀ ਮਨਮੁੱਖਾਂ ਨੂੰ ਗਈ ਖਾਏ, ਜੋ ਮੋਹ ਦੂਜੇ ਚਿਤਲਾਇਨ ਦੇ ਤਿਨਾ ਵਿਆਪ ਰਹੀ ਲਪਟਾਏ। ਭੁੱਲਿਓ ਮਨ ਮਾਇਆ ਉਰਝਾਇਓ, ਜੋ ਜੋ ਕਰਮ ਕੀਓ ਲਾਲਚ ਲਗ ਤੈਂ ਤੈਂ ਆਪ ਬੰਦਾਇਓ। ਸਾਧੋ ਇਹ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ। ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੂਝੇ ਜਬ ਮੋਇਆ ਹੈ ਮਾਇਆ। ਹਉਮੈ ਵਿੱਚ ਜੀਉ ਬੰਦ ਹੈ, ਨਾਮ ਨਾ ਵਸੈ ਮਨ ਆਏ। ਮਨ ਮਾਇਆ ਮੈਂ ਫਦ ਰਹਿਓ, ਬਿਸਰਿਓ ਗੋਬਿੰਦ ਨਾਮ, ਕਉ ਨਾਨਕ ਬਿਨ ਹਰ ਭਜਨ ਜੀਵਨ ਕਉਨੇ ਕਾਮ। ਸੁਰਤ ਦੀ ਦੂਸਰੀ ਅਵਸਥਾ ਹੈ ਸੁਪਨ ਅਵਸਥਾ। ਜਦ ਸਾਨੂੰ ਨੀਂਦ ਆ ਜਾਂਦੀ ਹੈ ਤਾਂ ਸਾਡੇ ਜੀਵਨ ਦੇ ਪਿਛਲੇ ਕਰਮਾਂ ਦੀ ਫਿਲਮ ਸਾਡੇ ਮਨ ਉੱਤੇ ਉਗੜ ਆਉਂਦੀ ਹੈ। ਸੋ ਸਾਰਾ ਸੰਸਾਰ ਇਹਨਾਂ ਦੋਹਾਂ ਮਾਨਸਿਕ ਅਵਸਥਾਵਾਂ ਜਾਗਰਤ ਅਤੇ ਸੁਪਨ ਵਿੱਚ ਹੀ ਪ੍ਰਵਿਰਤ ਅਤੇ ਗਲਤਾਨ ਹੈ। ਇਹ ਸਭ ਮਾਇਕੀ ਬਾਰਮੁਖੀ ਦੂਜੇ ਭਾਵ ਵਾਲਾ ਵਡਖੇਲ ਤਮਾਸ਼ਾ ਹੈ, ਜਿਸ ਵਿੱਚ ਹਉਮੈਦਾਈ ਬੋਲਬਾਲਾ ਅਤੇ ਵਰਤ ਵਰਤਾਰਾ ਹੈ। ਹਾਂਜੀ, ਜਿਸ ਅਵਸਥਾ ਵਿੱਚ ਅਸੀਂ ਵਿਚਰਦੇ ਹਾਂ, ਜਾਗਰਤ ਅਤੇ ਸੁਪਨ ਅਵਸਥਾ, ਇਹ ਸਭ ਬਾਰਮੁਖੀ ਦੂਜੇ ਭਾਵ ਵਾਲਾ ਵਡਖੇਲ ਤਮਾਸ਼ਾ ਹੈ। ਇੱਥੇ ਪ੍ਰਧਾਨ ਕੌਣ ਹੈ? ਹਉਮੈ। ਐਸੇ ਜੀਵਾਂ ਨੂੰ ਅੰਤਰਮੁਖੀ ਆਤਮਕ ਜੀਵਨ ਦੀ ਸੋਝੀ ਨਹੀਂ ਅਤੇ ਨਾ ਹੀ ਇਸ ਬਾਰੇ ਕੁਝ ਜਾਣਨ ਦੀ ਲੋੜ ਪਾਸਦੀ ਹੈ। ਕੋਈ ਵਿਰਲੇ ਭਾਗਾਂ ਵਾਲੇ ਗੁਰਮੁਖ ਜਨ ਹੀ ਅੰਤਰਮੁਖੀ ਹੋ ਕੇ ਆਤਮਕ ਮੰਡਲ ਦੀ ਪਿਰਮ ਖੇਲ ਖੇਲਦੇ ਹਨ। ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ, ਕੋਟ ਮਦੇ ਕੋ ਵਿਰਲਾ ਸੇਵਕ, ਹੋਰ ਸਗਲੇ ਵਿਵਹਾਰੀ। ਕੋਟਨ ਮੈਂ ਨਾਨਕ ਕਉ ਨਾਰਾਇਣ ਜੈ ਚੀਤ, ਜਗ ਮੈਂ ਉੱਤਮ ਕਾਢੀਐ ਵਿਰਲੈ ਕੇ ਹੀ ਕੇ। ਗੁਰ ਕਾ ਸ਼ਬਦ ਕੋ ਵਿਰਲਾ ਬੂਜੈ, ਨਾਨਕ ਬਿਰਲੈ ਪਾਈਐ ਜੋ ਨਾ ਰਚੈ ਪਰਪੰਚ। ਤੀਸਰਾ ਹੈ ਸਸ਼ੋਪਤੀ ਅਵਸਥਾ। ਇਹ ਫੁਰਨਾਹੀਣ ਸੁਰਤੀ ਦੀ ਸ਼ੂਨ ਅਵਸਥਾ ਹੈ। ਸਿਮਰਨ ਦੁਆਰਾ ਮਨ ਇਕਾਗਰ ਹੋਣ ਕਰਕੇ ਜਗਿਆਸੂ ਆਪਣੇ ਅੰਦਰ ਬੇਅੰਤ ਸ਼ਕਤੀਆਂ ਮਹਿਸੂਸ ਕਰਦਾ ਹੈ। ਇਹਨਾਂ ਸ਼ਕਤੀਆਂ ਨੂੰ ਉਹ ਕਈ ਤਰੀਕਿਆਂ ਨਾਲ ਵਰਤਦਾ ਹੈ, ਜਿਵੇਂ ਕਿ ਰਿਧੀਆਂ ਸਿੱਧੀਆਂ ਦੁਆਰਾ, ਕਰਾਮਾਤਾਂ ਦਿਖਾ ਕੇ, ਹਿਪਨੋਟਿਜ਼ਮ, ਮੈਸਮੈਰਿਜ਼ਮ, ਕਾਲਾ ਜਾਦੂ, ਤਾਂਤਰਿਕ ਜਾਦੂ, ਵਾਕ ਸਿੱਧੀ, ਅੰਤਰਯਾਮਤਾ ਆਦਿ। ਸੋ ਜਗਿਆਸੂ ਇਹਨਾਂ ਚਿਲਕਵੇਂ ਅਚੰਬਿਆਂ ਅਤੇ ਜਾਦੂ ਟੂੜੀਆਂ ਵਿੱਚ ਰਚ ਮਿਚ ਜਾਂਦਾ ਹੈ ਅਤੇ ਇਸੇ ਨੂੰ ਹੀ ਆਤਮਕ ਮੰਜ਼ਿਲ ਸਮਝ ਲੈਂਦਾ ਹੈ। ਆਮ ਤੌਰ 'ਤੇ ਜੋਗੀ ਲੋਕਾਂ ਦਾ ਪਰਮਾਰਥ ਇੱਥੋਂ ਤਾਂ ਹੀ ਸੀਮਤ ਆਉਂਦਾ ਹੈ। ਸ਼ਕਤੀ ਮਿਲ ਗਈ, ਉਸਦਾ ਇਸਤੇਮਾਲ ਕਰਕੇ ਲੋਕਾਂ ਨੂੰ ਭਰਮਾ ਲਿਆ, ਇੱਥੋਂ ਤੱਕ ਉਹਨਾਂ ਦਾ ਪਰਮਾਰਥ ਹੈ। ਇਹਨਾਂ ਤਿੰਨਾਂ ਅਵਸਥਾਵਾਂ ਵਿੱਚ ਮਾਇਆ ਦੀ ਛਾਇਆ ਹੁੰਦੀ ਹੈ। ਧਿਆਨ ਦੇਣਾ ਜੀ, ਜਾਗਰਤ ਅਵਸਥਾ ਵਿੱਚ ਜਿੱਦਾਂ ਅਸੀਂ ਮਾਇਆ ਦੇ ਰੁਝੇਵਿਆਂ ਵਿੱਚ ਗਲਤਾਨ ਰਹਿੰਦੇ ਹਾਂ, ਸੁਪਨ ਅਵਸਥਾ, ਅਤੇ ਇੱਥੋਂ ਤਾਂ ਹੀ ਕਿ ਜਿਹੜੀ ਸਸ਼ੋਪਤੀ ਦੀ ਅਵਸਥਾ ਹੈ, ਜਿਸ ਵਿੱਚ ਮਨ ਇਕਾਗਰ ਹੋਣ ਤੋਂ ਬਾਅਦ ਸ਼ਕਤੀਆਂ ਵੀ ਮਹਿਸੂਸ ਕਰਦਾ ਹੈ, ਇਹ ਅਵਸਥਾ ਵੀ ਉਸਦੇ ਵਿੱਚ ਹੀ ਸ਼ਾਮਲ ਹੈ। ਤਿੰਨੇ ਅਵਸਥਾ ਵਿੱਚ ਮਾਇਆ ਦੀ ਛਾਇਆ ਹੁੰਦੀ ਹੈ ਅਤੇ ਸੂਖਮ ਹਉਮੈ ਦੀ ਅੰਸ਼ ਹੁੰਦੀ ਹੈ। ਸੋ ਅਸੀਂ ਜਨਮ ਜਨਮ ਤੋਂ ਬਾਰਮੁਖੀ ਮਾਇਕੀ ਸੰਸਾਰ ਵਿੱਚ ਵਿਚਰਦੇ ਆਏ ਹਾਂ। ਸਾਨੂੰ ਅਗਿਆਨਤਾ ਵਿੱਚ ਸੋਝੀ ਨਹੀਂ ਆਉਂਦੀ ਕਿ ਇਸ ਬਾਰਮੁਖੀ ਮਾਇਕੀ ਜੀਵਨ ਤੋਂ ਬਿਨਾਂ ਕੋਈ ਉਚੇਰਾ, ਚੰਗੇਰਾ, ਸੁਨੇਰਾ, ਸੁਖਦਾਈ ਅਤੇ ਅੰਤਰਮੁਖੀ ਆਤਮਕ ਜੀਵਨ ਵੀ ਹੈ। ਸਾਡਾ ਮਨ ਬਾਰਮੁਖੀ ਮਾਇਕੀ ਮੰਡਲ ਵਿੱਚ ਹੀ ਬੇਪਰਵਾਹ ਹੋ ਕੇ ਦੁੜੰਗੇ ਲਾਉਣ ਗਿਝਿਆ ਹੋਇਆ ਹੈ। ਇਸ ਨੂੰ ਅੰਤਰਮੁਖੀ ਹੋਣਾ ਔਖਾ ਅਤੇ ਅਣਹੋਣਾ ਲੱਗਦਾ ਹੈ। ਜਦੋਂ ਅਸੀਂ ਅੰਤਰਮੁਖੀ ਦੀ ਗੱਲ ਕਰਦੇ ਹਾਂ, ਇੱਕਦਮ ਕਨੀ ਕਤਰਾ ਆਉਂਦਾ ਇਸ ਲਫ਼ਜ਼ ਤੋਂ ਹੀ, ਕਿਉਂਕਿ ਉਹਨੂੰ ਲੱਗਦਾ ਹੈ ਤਾਂ ਬੜੀ ਮੁਸ਼ਕਲ ਖੇਡ ਹੈ। ਇਸ ਨੂੰ ਹੋਣਾ ਹੋਣਾ ਜਿਹੜਾ ਅੰਤਰਮੁਖੀ ਹੋਣਾ ਔਖਾ ਅਤੇ ਅਣਹੋਣਾ ਲੱਗਦਾ ਹੈ। ਆਖਣੇ ਔਖਾ ਸਾਚਾ ਨਾ, ਪਰ ਗੁਰਬਾਣੀ ਵਿੱਚ ਤਾਂ ਸਪਸ਼ਟ ਹੁਕਮ ਹੈ ਸਾਨੂੰ ਅੰਤਰਮੁਖੀ ਹੋਣ ਦਾ। ਬਾਹਰ ਜਾ ਤੋ ਠਾਕ ਰਹਾਵੈ ਗੁਰਮੁਖ ਸਹਿਜ ਸਮਾਵੈ, ਸ਼ੇਖਾ ਚੌਚੱਕਿਆ ਚੌਵਾਇਆ ਇਹ ਮਨ ਇਕਤ ਕਰ ਆਣ, ਇਹ ਹੜ ਤੇ ਹੜ ਛੜ ਤੂੰ ਗੁਰ ਕਾ ਸ਼ਬਦ ਪਛਾਣ। ਮਨ ਮੇਰਿਆ ਅੰਤਰ ਤੇਰੇ ਨਿਦਾਨ ਹੈ, ਬਾਹਰ ਵਸਤ ਨਾ ਪਾਲ, ਜੋ ਭਾਵੈ ਸੋ ਪੁੰਚ ਤੂੰ ਗੁਰਮੁਖ ਨਦਰ ਨਿਹਾਲ, ਗੁਰਮੁਖ ਨਦਰ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਿਖਾਈ, ਮਨਮੁਖ ਅੰਧਲੇ ਅਗੀ ਗਿਆਨ ਵਿਹੂਣੇ ਦੂਜੇ ਪਾਏ ਖੁਆਈ। ਮਿਲਿਆ ਮਿਲਿਆ ਨਾ ਮਿਲੇ, ਮਿਲਿਆ ਮਿਲਿਆ ਜੇ ਹੋਏ, ਅੰਤਰ ਆਤਮੈ ਜੋ ਮਿਲੇ ਮਿਲਿਆ ਕਹੀਐ ਸੋਏ। ਸੋ ਇਹਨਾਂ ਤਿੰਨਾਂ ਅਵਸਥਾਵਾਂ ਵਿੱਚ ਮਾਇਆ ਦੀ ਛਾਇਆ ਹੈ। ਹੁਣ ਚੌਥਾ ਜਿਹੜੀ ਸੁਰਤ ਦਾ ਪੜਾਵ ਹੈ, ਉਸਨੂੰ ਕਿਹਾ ਗਿਆ ਹੈ ਚੌਥਾ ਪਦ, ਜਿਸ ਨੂੰ ਆਤਮ ਮੰਡਲ, ਤੁਰੀਆ ਅਵਸਥਾ, ਬ੍ਰਹਮ ਮੰਡਲ, ਪਰਮ ਪਦ, ਨਿਜ ਘਰ, ਸਹਿਜ ਘਰ, ਅਨਭਉ ਨਗਰ, ਅਪਚਲ ਨਗਰ, ਬੇਗਮਪੁਰਾ, ਸੱਚਖੰਡ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਮੰਡਲ ਵਿੱਚ ਹੈ ਕਿ ਇੱਥੇ ਨਾਮ ਦਾ ਪ੍ਰਗਾਸ ਹੈ, ਇੱਥੇ ਨਾਮ ਦੀ ਰੁਣ ਚੁਣ ਹੈ, ਇਸ ਅਵਸਥਾ ਵਿੱਚ ਨਾਮ ਦੀ ਜੀਵਨ ਰਾਉ ਹੈ, ਨਾਮ ਦਾ ਮਹਾਂਰਸ ਹੈ, ਨਾਮ ਦਾ ਮਹਾਂਰੰਗ ਹੈ, ਨਾਮ ਦੀ ਮਸਤੀ ਹੈ, ਨਾਮ ਦਾ ਅਹਿਲਾਦ ਹੈ, ਅਨਹਦ ਧੁਨੀ ਇੱਥੇ ਵੱਜਦੀ ਹੈ, ਅਨਹਦ ਸ਼ਬਦ ਰਵਰਿਆ ਭਰਪੂਰ ਹੈ। ਇਸ ਅਵਸਥਾ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰੇ ਵਸਦੇ ਹਨ। ਹਾਂਜੀ, ਇਸ ਚੌਥੇ ਪਦ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰੇ ਵਸਦੇ ਹਨ ਅਤੇ ਪ੍ਰਭੂ ਦੀ ਪਾਵਨ ਹਜ਼ੂਰੀ ਵਿੱਚ ਪਿਰਮ ਪਿਆਲੇ ਦਾ ਰੰਗ ਰਸ ਪੁੱਜ ਕੇ ਅਲਮਸਤ ਮਤਵਾਰੇ ਹੋਏ ਰਹਿੰਦੇ ਹਨ। ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਿਹਾ ਅਹਿਨਸ ਬਨੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਿਆ। ਜਿਹੜੇ ਗੁਰਮੁਖ ਜਨ ਇਸ ਅਵਸਥਾ ਵਿੱਚ ਪਹੁੰਚਦੇ ਹਨ, ਇੱਥੇ ਸਤਿਗੁਰੂ ਉਹਨਾਂ ਆਪਣੇ ਰੰਗਰਤੜਿਆਂ ਗੁਰਮੁਖਾਂ ਨਾਲ ਪਿਆਰ ਕਰਦਾ ਹੈ, ਇਸ ਅਵਸਥਾ ਵਿੱਚ ਉਹਨਾਂ ਨੂੰ ਲਾਡ ਲਡਾਉਂਦਾ ਹੈ, ਖੇਲ ਖਿਲਾਉਂਦਾ ਹੈ, ਪ੍ਰਤਪਾਲਦਾ ਹੈ, ਨਿਤਸਾਰ ਸੰਭਾਲਦਾ ਹੈ, ਉਹਨਾਂ ਦੇ ਪਾਪ ਕੱਢਦਾ ਹੈ, ਉਹਨਾਂ ਨੂੰ ਕਲ ਕਲੇਸ਼ ਤੋਂ ਬਚਾਉਂਦਾ ਹੈ, ਉਹਨਾਂ ਦੀ ਜਮ੍ਹਾਂ ਤੋਂ ਰੱਖਿਆ ਕਰਦਾ ਹੈ, ਉਹਨਾਂ ਨੂੰ ਮੁਕਤੀ ਬਖਸ਼ਦਾ ਹੈ, ਪਿਰਮ ਪਿਆਲੇ ਪਿਲਾਉਂਦਾ ਹੈ, ਆਪਣੀ ਪ੍ਰੀਤ ਡੋਰੀ ਨਾਲ ਖਿੱਚਦਾ ਹੈ, ਸਿਮਰਨ ਕਰਾਉਂਦਾ ਹੈ, ਸਿਮਰਨ ਜੀਵਨ ਬਖਸ਼ਦਾ ਹੈ। ਖੇਲ ਖਿਲਾਏ ਲਾਡ ਲਡਾਵੈ ਸਦਾ ਸਦਾ ਅੰਦਾਈ, ਪ੍ਰਤਪਾਲੈ ਬਾਰਕ ਕੀ ਨਿਆਈ ਜੈਸੇ ਮਾਤ ਪਿਤਾਈ। ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ, ਸਹਿਜੇ ਸਹਿਜ ਖਿਲਾਏਂਦਾ ਨਹੀਂ ਕਰਦਾ ਆਲਕ, ਔਗੁਣ ਕੋ ਨ ਚਿਤਾਰਦਾ ਗਲ ਸੇਤੀ ਲਾਇਕ, ਮੋ ਮੰਗਾ ਸੋਈ ਦੇਵਦਾ ਹਰ ਪਿਤਾ ਸੁਖਦਾਇਕ, ਗਿਆਨ ਰਾਸ ਨਾਮ ਤਨ ਸੌਂਪਿਓ ਨੇ ਸੌਦੇ ਲਾਇਕ, ਸਾਂਝੀ ਗੁਰਨਾਲ ਬਹਾ ਲਿਆ ਸਰਬ ਸੁਖ ਪਾਇਕ, ਮੈਂ ਨਾਲੋ ਕਦੇ ਨਾ ਵਿਛੜੈ ਹਰ ਪਿਤਾ ਸਭਨਾ ਗੱਲਾਂ ਲਾਇਕ। ਇਹ ਆਤਮ ਮੰਡਲ ਨਿਰਮਲ ਹੂੰ ਅਤ ਨਿਰਮਲੀਆ ਹੈ, ਇੱਥੇ ਮਾਇਆ ਦੀ ਛਾਇਆ ਨਹੀਂ। ਹਾਂਜੀ, ਮਾਇਆ ਤਾਂ ਇੱਕ ਪਾਸੇ, ਉਸਦੀ ਛਾਇਆ ਵੀ ਇੱਥੇ ਨਹੀਂ ਹੈ। ਇਸ ਆਤਮ ਮੰਡਲ ਵਿੱਚ ਹਉਮੈ ਦਾ ਅਭਾਵ ਹੈ, ਇੱਥੇ ਸਦਾ ਖੈਰ ਹੈ, ਇੱਥੇ ਸਦੀਵੀ ਖੁਸ਼ੀ ਹੈ, ਇੱਥੇ ਸਦਾ ਸੁੱਖ ਹੈ। ਬਾਹਰ ਤਾਂ ਸਾਨੂੰ ਇੱਥੇ ਸੁੱਖ ਮਿਲਦਾ ਹੈ, ਇੱਕ ਦਿਨ, ਦੋ ਦਿਨ, ਮਹੀਨਾ, ਦੋ ਮਹੀਨਾ, ਫਿਰ ਦੁੱਖ ਆ ਜਾਂਦਾ ਹੈ, ਪਰ ਉਸ ਮੰਡਲ ਵਿੱਚ ਸਦੀਵੀ ਸੁੱਖ ਹੈ। ਉੱਥੇ ਪ੍ਰੀਤ ਹੈ, ਪ੍ਰੇਮ ਰਸ ਚਾਉ ਅਤੇ ਨਾਮ ਵਰਤ ਰਿਹਾ ਹੁੰਦਾ ਹੈ। ਅਸਲ ਵਿੱਚ ਇਸ ਸੂਖਮ ਆਤਮਕ ਅਵਸਥਾ ਨੂੰ ਸਾਡੀ ਅਲਪ ਬੁੱਧੀ ਪਕੜ ਹੀ ਨਹੀਂ ਸਕਦੀ, ਬਿਆਨ ਹੀ ਨਹੀਂ ਕਰ ਸਕਦੀ, ਕਿਉਂਕਿ ਇਹ ਤਾਂ ਅਨੁਭਵੀ ਤੱਤ ਹੈ ਜੋ ਅੰਤਰ ਆਤਮੇ ਅਨੁਭਵ ਦੁਆਰਾ ਸਤਿਗੁਰੂ ਦੀ ਕਿਰਪਾ ਨਾਲ ਬੁੱਝਿਆ ਸੀਜਿਆ ਮਾਣਿਆ ਜਾ ਸਕਦਾ ਹੈ, ਜਿਸ ਨੂੰ ਕੋਈ ਵਿਰਲਾ ਜਗਿਆਸੂ ਹੀ ਬੁੱਝਦਾ ਹੈ। ਗੁਰਮੁਖ ਵਿਰਲਾ ਕੋਈ ਬੂਝੈ ਸ਼ਬਦ ਰਿਹਾ ਸਮਾਈ, ਨਾਮ ਰਤੇ ਸਦਾ ਸੁਖ ਹੋਈ ਗੁਰਮੁਖ ਵਿਰਲਾ ਬੂਝੈ ਕੋਈ। ਇੱਕ ਉਦਾਹਰਣ, ਸ਼ਰਾਬੀ ਸ਼ਰਾਬ ਪੀਣ ਦਾ ਅਭਿਆਸ ਕਰਕੇ ਆਪ ਹੀ ਸ਼ਰਾਬ ਦਾ ਸਰੂਪ ਬਣ ਜਾਂਦਾ ਹੈ, ਫਿਰ ਉਹ ਸ਼ਰਾਬ ਨੂੰ ਆਪ ਹੀ ਯਾਦ ਨਹੀਂ ਕਰਦਾ, ਬਲਕਿ ਉਸਦਾ ਮਨ ਤਨ ਅੰਤਸ਼ਕਰਨ ਅਥਵਾ ਸਮੁੱਚਾ ਆਪਾ ਸ਼ਰਾਬ ਲਈ ਕੂਕਾਂ ਮਾਰਦਾ ਹੈ, ਅਤੇ ਉਸਦੇ ਹਰ ਇੱਕ ਖਿਆਲ ਸੋਚਣੀ ਕਰਤਵ ਵਿੱਚ ਸ਼ਰਾਬ ਦੀ ਰੰਗਤ ਸਹਿਜ ਸੁਭਾਅ ਪ੍ਰਗਟ ਹੁੰਦੀ ਹੈ। ਇਸੇ ਤਰ੍ਹਾਂ ਜਗਿਆਸੂ ਗੁਰਮੰਤਰ ਦਾ ਮਨ ਚਿੱਤ ਨਾਲ ਸਿਮਰਨ ਕਰਦਾ ਹੈ ਤਾਂ ਸਹਿਜੇ ਸਹਿਜੇ ਗੁਰਮੰਤਰ ਉਸਦੇ ਮਨ ਚਿੱਤ ਅੰਤਸ਼ਕਰਨ ਵਿੱਚ ਤਸ ਵਸ ਰਸ ਜਾਂਦਾ ਹੈ ਅਤੇ ਜਗਿਆਸੂ ਸਿਮਰਨ ਦਾ ਹੀ ਰੂਪ ਬਣ ਜਾਂਦਾ ਹੈ। ਧਿਆਨ ਦੇਣਾ ਜੀ, ਚੌਥਾ ਪਦ ਜਿਹੜਾ ਪੜ੍ਹਿਆ, ਇਹ ਸਿਮਰਨ ਨਾਲ ਜਿਹੜਾ ਪ੍ਰਾਪਤ ਆਉਂਦਾ ਹੈ, ਕਿੰਨਾ ਸਿਮਰਨ ਕਰਨਾ ਚਾਹੀਦਾ ਹੈ, ਇਹ ਦਸਾਇਆ ਹੈ ਕਿ ਜਦ ਜਗਿਆਸੂ ਗੁਰਮੰਤਰ ਦਾ ਮਨ ਨਾਲ ਚਿੱਤ ਨਾਲ ਸਿਮਰਨ ਕਰਦਾ ਹੈ ਤਾਂ ਸਹਿਜੇ ਸਹਿਜੇ ਗੁਰਮੰਤਰ ਉਸਦੇ ਮਨ ਚਿੱਤ ਅੰਤਸ਼ਕਰਨ ਵਿੱਚ ਤਸ ਵਸ ਰਸ ਜਾਂਦਾ ਹੈ ਅਤੇ ਜਗਿਆਸੂ ਸਿਮਰਨ ਦਾ ਹੀ ਸਰੂਪ ਬਣ ਜਾਂਦਾ ਹੈ। ਸਿਮਰਨ ਦੀ ਇਸ ਅਵਸਥਾ ਨੂੰ ਗੁਰਬਾਣੀ ਇਉਂ ਦਰਸਾਉਂਦੀ ਹੈ, ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਦ ਦੇਖੋ ਤਦ ਤੂੰ। ਸੋ ਬੋਤਲ ਵਿੱਚ ਪਈ ਸ਼ਰਾਬ ਦਾ ਸਰੂਪ ਇਹ ਕੋੜਾ ਕੁਸੈਲਾ ਰੰਗ ਬਿਰੰਗਾ ਮਿਲਗੋਬਾ ਘੋਲ ਸਲੂਸ਼ਨ ਹੀ ਆਉਂਦਾ ਹੈ, ਪਰ ਉਸਨੂੰ ਪੀਣ ਨਾਲ ਜੋ ਸਰੂਰ ਆਉਂਦਾ ਹੈ ਉਸ ਦੇ ਬਾਹਰਲੇ ਸਰੂਪ ਤੋਂ ਬਿਲਕੁਲ ਵਿਲੱਖਣ ਆਉਂਦਾ ਹੈ। ਹੁਣ ਨਿਰਾਪੁਰਾ ਸ਼ਰਾਬ ਦੇ ਅਖਰੀ ਨਾਮ, ਦਿਮਾਗੀ ਜਾਣਕਾਰੀ, ਬਾਰਮੁਖੀ ਬੋਤਲਾਂ ਦੀ ਸੰਗਤ ਜਾਂ ਸ਼ਰਾਬ ਦੇ ਗੁਣ ਔਗਣਾਂ ਦੇ ਗਿਆਨ ਨਾਲ ਸਰੂਰ ਨਹੀਂ ਆ ਸਕਦਾ, ਕਿਉਂਕਿ ਇਹ ਸਰੂਰ ਸ਼ਰਾਬ ਦੇ ਅਖਰੀ ਗਿਆਨ ਤੋਂ ਵਿਲੱਖਣ ਅਤੇ ਹੋਰਵੇਂ ਹੈ। ਧਿਆਨ ਦੇਣਾ ਜੀ, ਜੇ ਹੁਣ ਅਸੀਂ ਸਾਰਾ ਦਿਨ ਕੂਕਦੇ ਰਹੀਏ ਸ਼ਰਾਬ 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 ਸ਼ਰਾਬ, ਉਹ ਸਰੂਰ ਤਾਂ ਨਹੀਂ ਆ ਸਕਦਾ। ਜਾਂ ਫਿਰ ਇਹ ਪਤਾ ਕਰ ਲਈਏ, ਜਾਣਕਾਰੀ ਹਾਸਲ ਕਰ ਲਈਏ ਕਿ ਇਹਨਾਂ ਇਹਨਾਂ ਚੀਜ਼ਾਂ ਨਾਲ ਸ਼ਰਾਬ ਬਣਦੀ ਹੈ, ਤਾਂ ਵੀ ਸਰੂਰ ਨਹੀਂ ਆ ਸਕਦਾ। ਅਤੇ ਜੇ 100-200 ਬੋਤਲਾਂ ਆਪਣੇ ਕੋਲ ਰੱਖ ਕੇ ਉਹਦੇ ਵਿੱਚ ਬੈਠ ਜਾਈਏ ਤਾਂ ਵੀ ਸਰੂਰ ਨਹੀਂ ਆ ਸਕਦਾ ਬਾਰਮੁਖੀ ਬੋਤਲਾਂ ਦੀ ਸੰਗਤ ਨਾਲ। ਜਾਂ ਇਹ ਗਿਆਨ ਆ ਜਾਏ ਕਿ ਸ਼ਰਾਬ ਦੇ ਪੀਣ ਦੇ ਇਹ ਨੁਕਸਾਨ ਹਨ, ਤਾਂ ਉਸ ਗਿਆਨ ਨਾਲ ਵੀ ਤਾਂ ਸਰੂਰ ਨਹੀਂ ਆ ਸਕਦਾ। ਸਰੂਰ ਕਦੋਂ ਆਉਂਦਾ ਹੈ? ਜਦ ਸ਼ਰਾਬ ਨੂੰ ਪੀਤਾ ਜਾਏ। ਜਦੋਂ ਪੀਤੀ ਜਾਂਦੀ ਹੈ ਤਾਂ ਉਹੀ ਉਹ ਸ਼ਰਾਬ ਕਿਸੇ ਅਕਹਿ ਸਰੂਰ ਵਿੱਚ ਬਦਲ ਜਾਂਦੀ ਹੈ। ਸੋ ਸ਼ਰਾਬ ਦੀ ਪਹਿਲੀ ਹਸਤੀ ਨਹੀਂ ਰਹਿੰਦੀ, ਉਹ ਸਲੂਸ਼ਨ ਤਾਂ ਗਾਇਬ ਹੋ ਗਿਆ ਅੰਦਰ ਜਾ ਕੇ, ਪਰ ਉਸਦਾ ਅਸਰ ਅਨੋਖੇ ਉਮਾ ਉਤਸ਼ਾਹ ਸਰੂਰ ਅਤੇ ਮਸਤੀ ਦੇ ਰੂਪ ਵਿੱਚ ਪ੍ਰਵਿਰਤ ਹੋ ਕੇ ਪ੍ਰਗਟ ਹੁੰਦਾ ਹੈ। ਠੀਕ ਇਸੇ ਤਰ੍ਹਾਂ ਸਿਮਰਨ ਅਭਿਆਸ ਕਰਦੇ ਕਰਦੇ ਗੁਰਮੰਤਰ ਸਾਡੇ ਤਨ ਮਨ ਬੁੱਧੀ ਅੰਤਸ਼ਕਰਨ ਵਿੱਚ ਉਤਰ ਜਾਂਦਾ ਹੈ ਅਤੇ ਕਿਸੇ ਸੁਭਾਗੇ ਸਮੇਂ ਆਤਮ ਕਲਾ ਦੀ ਛੋਹ ਨਾਲ ਇਲਾਹੀ ਰਸ ਰੰਗ ਪ੍ਰੀਤ ਪਿਆਰ ਵਿੱਚ ਬਦਲ ਜਾਂਦਾ ਹੈ। ਧਿਆਨ ਦੇਣਾ ਜੀ, ਪਹਿਲੇ ਰਸਨਾ ਨਾਲ ਸਿਮਰਨ ਕਰਾਂਗੇ ਤਨ, ਫਿਰ ਮਨ ਨਾਲ ਸਿਮਰਨ ਕਰਾਂਗੇ। ਇਸ ਤਰ੍ਹਾਂ ਤਨ ਮਨ ਨਾਲ ਸਿਮਰਨ ਕਰਦਿਆਂ ਕੀਤਾ ਹੋਇਆ ਸਿਮਰਨ ਉਹ ਅੰਤਸ਼ਕਰਨ ਵਿੱਚ ਉਤਰਦਾ ਹੈ, ਅਤੇ ਜਦੋਂ ਅੰਤਸ਼ਕਰਨ ਵਿੱਚ ਉਤਰਦਾ ਹੈ ਪਹਿਲੇ ਅੰਤਸ਼ਕਰਨ ਨੂੰ ਨਿਰਮਲ ਕਰਦਾ ਹੈ, ਫਿਰ ਆਤਮਾ ਦੀ ਝਲਕ ਪੈਂਦੀ ਹੈ ਕਿਸੇ ਸੁਭਾਗੇ ਸਮੇਂ ਉਸ ਆਤਮ ਕਲਾ ਨਾਲ, ਉਹ ਗੁਰਮੰਤਰ ਜਿਹੜਾ ਹੈ ਰਸ ਰੰਗ ਪ੍ਰੀਤ ਪ੍ਰੇਮ ਰਸ ਚਾਅ ਵਿੱਚ ਬਦਲ ਜਾਂਦਾ ਹੈ। ਇੱਥੇ ਸਾਨੂੰ ਗੁਰਮੁਖ ਪਿਆਰੇ ਮਹਾਂਪੁਰਖਾਂ ਦਾ ਰੋਮ ਰੋਮ ਨਾਲ ਧੰਨਵਾਦ ਕਰੀਏ ਤਾਂ ਵੀ ਘੱਟ ਹੈ, ਕਿਉਂਕਿ ਆਪ ਜੀ ਨੂੰ ਪਤਾ ਸੀ ਕਿ ਇਹ ਰਸਤਾ ਤਾਂ ਬਹੁਤ ਕਠਿਨ ਹੈ, ਬਹੁਤ ਅਗਾਂਹ ਜਾਣਾ ਹੈ, ਅਤੇ ਸਾਧ ਸੰਗਤ ਦੀ ਸ਼ਕਤੀ ਦਾ ਵੀ ਉਹਨਾਂ ਨੂੰ ਪਤਾ ਸੀ ਕਿ ਕਿੰਨੀ ਸਮਰੱਥਾ ਹੈ। ਇਸ ਕਰਕੇ ਆਪ ਜੀ ਨੇ ਮਿਹਰ ਕਰਕੇ ਦੋਨੋਂ ਕੰਮ ਨਾਲ ਨਾਲ ਰੱਖੇ ਕਿ ਤਨ ਅਤੇ ਮਨ ਦਾ ਕੰਮ ਇਕੱਠਾ ਹੋ ਜਾਏ ਤਾਂ ਕਿ ਛੇਤੀ ਅੰਤਸ਼ਕਰਨ ਵਿੱਚ ਉਤਰ ਕੇ ਇਹ ਪ੍ਰੋਸੈਸ ਛੇਤੀ ਹੋ ਜਾਏ। ਇਸੇ ਕਰਕੇ ਆਪ ਜੀ ਨੇ ਸਿਮਰਨ ਦੇ ਨਾਲ ਇਹ ਮੌਨ ਸਿਮਰਨ ਦੀ ਪ੍ਰਥਾ ਰੱਖੀ। ਇੱਥੇ ਅਸੀਂ ਕਿਉਂਕਿ ਇਹੋ ਜਿਹਾ ਮਾਹੌਲ ਅਤੇ ਇਸ ਔਰੇ ਦੇ ਵਿਚਕਾਰ ਮਨ ਨੂੰ ਸਾਧਨਾ ਦਾ ਟਾਈਮ ਮਿਲਣਾ, ਇਹ ਇੱਕ ਬਹੁਤ ਹੀ ਦੀਰਘ ਦ੍ਰਿਸ਼ਟੀ ਅਤੇ ਆਪ ਜੀਆਂ ਦੀ ਇੱਕ ਮਿਹਰ ਦਾ ਜਿਹੜਾ ਹੈ ਸਰੂਪ ਸੀ। ਪਰ ਉਹਨਾਂ ਨੂੰ ਪਤਾ ਸੀ ਕਿ ਜਦੋਂ ਇਹ ਸਹੁਰੇ ਦੇ ਵਿੱਚ ਆ ਕੇ ਅਸੀਂ ਮਨ ਦੀ ਸਾਧਨਾ ਕਰਾਂਗੇ, ਮਨ ਨੂੰ ਇਕਾਗਰ ਕਰਾਂਗੇ, ਤਾਂ ਮਨ ਇਕਾਗਰ ਹੁੰਦਾ ਹੁੰਦਾ ਮਨ ਨੂੰ ਆਪਣੀ ਅਸਲੀਅਤ ਦਾ ਪਤਾ ਚੱਲ ਜਾਏਗਾ। ਇਹ ਸਹੁਰੇ ਦੇ ਵਿਚਕਾਰ ਜਿਹੜੀ ਵਾਈਬ੍ਰੇਸ਼ਨ ਹੁੰਦੀਆਂ ਹਨ ਉਸ ਨਾਲ ਮਨ ਛੇਤੀ ਇਕਾਗਰ ਹੁੰਦਾ। ਜਦੋਂ ਇਕਾਗਰ ਹੋ ਜਾਂਦਾ ਹੈ ਉਸਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਜਿਹੜਾ ਖਿੰਡਾਵ ਵਾਲਾ ਮੇਰਾ ਸਰੂਪ ਤਾਂ ਵਿਗੜਿਆ, ਮੇਰਾ ਸਰੂਪ ਤਾਂ ਕੋਈ ਹੋਰ ਹੈ, ਝਲਕ ਪੈ ਜਾਂਦੀ ਹੈ। ਫਿਰ ਉਸ ਵੇਲੇ ਗੁਰਮੰਤਰ ਦਾ ਆਸ਼ਕ ਬਣ ਜਾਂਦਾ ਹੈ, ਉਹ ਫਿਰ ਉਸਨੂੰ ਖਿੱਚਦਾ ਹੈ, ਸਹੁਰੇ ਵਿੱਚ ਆਉਣ ਦੀ ਲਾਲਸਾ ਕਰਦਾ ਹੈ, ਗੁਰਮੰਤਰ ਨੂੰ ਖਿੱਚਦਾ, ਆਪਣੇ ਅਸਲੀ ਸਰੂਪ ਵੱਲ ਖਿੱਚਿਆ ਜਾਂਦਾ ਹੈ। ਪਰ ਬੜੀ ਅਫਸੋਸ ਦੀ ਗੱਲ ਹੈ ਕਿ ਅਸੀਂ ਮਹਾਂਪੁਰਖਾਂ ਦੀ ਇਸ ਦੇਣ ਦਾ ਸ਼ੁਕਰਾਨਾ ਤਾਂ ਕੀ ਕਰਨਾ ਸੀ, ਇਸ ਤੋਂ ਲਾਭ ਵੀ ਨਹੀਂ ਉਠਾਇਆ। ਅਸੀਂ ਇੱਥੇ ਦੇਖਦੇ ਹਾਂ ਕਿ ਸਾਰਾ ਸਾਰਾ ਦਿਨ ਬੜੇ ਚਾਅ ਨਾਲ ਕੀਰਤਨ ਕਰਨ ਵਾਲੇ ਵੀ ਜਦੋਂ ਮੌਨ ਸਿਮਰਨ ਆਉਂਦਾ ਹੈ ਮਨ ਦੀ ਸਾਧਨਾ ਦਾ, ਉਸ ਵੇਲੇ ਸੁੱਤੇ ਪਏ ਆਉਂਦੇ ਹਨ, ਅਤੇ ਕਈ ਪਿਆਰੇ ਤਾਂ ਬਿਲਕੁਲ ਉੱਠ ਕੇ ਸੰਗਤ ਤੋਂ ਬਾਹਰ ਚਲੇ ਜਾਂਦੇ ਹਨ ਉਸ ਵੇਲੇ, ਕਿਉਂਕਿ ਨੀਅਤ ਹੀ ਨਹੀਂ ਹੈ ਮਨ ਵਿੱਚ ਵਸਾਉਣ ਦੀ। ਅਤੇ ਜੇ ਮਨ 'ਚ ਨਹੀਂ ਵਸੇਗਾ ਉਸ ਤੋਂ ਅਗਾਂਹ ਬੁੱਧੀ ਅਤੇ ਅੰਤਸ਼ਕਰਨ ਵਿੱਚ ਕਿੱਥੇ ਉਤਰੇਗਾ। ਸਾਨੂੰ ਦੇਖ ਦੇਖ ਕੇ ਸਾਡੇ ਬੱਚੇ ਵੀ ਇਸ ਪਾਸੋਂ ਵੇਸ ਲਿਆਉਂਦੇ ਗਏ ਹਨ। ਸੋ ਗੁਰਮੰਤਰ ਨੂੰ ਪਹਿਲੇ ਮਨ ਅਤੇ ਰਸਨਾ ਨਾਲ ਇਹ ਜਪਣਾ ਹੈ, ਇਸ ਦਾ ਔਰਾ ਵੀ ਸਾਨੂੰ ਬਖਸ਼ਿਆ ਗਿਆ ਹੈ। ਜਿਉਂ ਜਿਉਂ ਅਭਿਆਸ ਕਰਦੇ ਹਾਂ ਮਨ ਚਿੱਤ ਨਾਲ, ਤਾਂ ਫਿਰ ਇਹ ਗੁਰਮੰਤਰ ਹੋਰ ਅੰਤਸ਼ਕਰਨ ਵਿੱਚ ਧੱਸਦਾ ਹੈ, ਅਤੇ ਅੰਤਸ਼ਕਰਨ ਵਿੱਚ ਜਦੋਂ ਨਿਰਮਲ ਹੋ ਜਾਂਦਾ ਹੈ ਕਿਸ ਸੁਭਾਗੇ ਸਮੇਂ ਆਤਮ ਕਲਾ ਦੀ ਛੋਹ ਨਾਲ ਇਹ ਇਲਾਹੀ ਰਸ ਰੰਗ ਪ੍ਰੀਤ ਪਿਆਰ ਵਿੱਚ ਬਦਲ ਜਾਂਦਾ ਹੈ। ਇਸ ਤਰ੍ਹਾਂ ਜਗਿਆਸੂ ਦਾ ਜਿਹੜਾ ਸਿਮਰਨ ਹੈ ਉਹ ਧਿਆਵਣਾ ਹੋ ਜਾਂਦਾ ਹੈ ਅਤੇ ਉਸਦਾ ਜੀਵਨ ਰੂਪੀ ਬਣ ਜਾਂਦਾ ਹੈ। ਇਸ ਤਰ੍ਹਾਂ ਗੁਰਮੁਖ ਜਨ ਨਾਮ ਦੇ ਰੰਗ ਰਸ ਵਿੱਚ ਅਲਮਸਤ ਮਤਵਾਰਾ ਹੋ ਕੇ ਅਕਹਿ ਆਤਮਕ ਉਤਸ਼ਾਹ ਅਤੇ ਉਮਾ ਵਿੱਚ ਵਿਚਰਦਾ ਹੈ, ਜਿਸ ਨੂੰ ਗੁਰਮਤ ਵਿੱਚ ਚੜ੍ਹਦੀਆਂ ਕਲਾ ਕਿਹਾ ਜਾਂਦਾ ਹੈ। ਉਹ ਜਿਹੜਾ ਅੱਠੇ ਪੈਰ ਇੱਕ ਸਵਾਦ ਰਹਿੰਦਾ ਹੈ ਉਸ ਉਮਾ ਵਿੱਚ ਵਿਚਰਦਾ ਹੈ, ਤਾਂ ਉਸਨੂੰ ਕਹਿੰਦੇ ਹਨ ਚੜ੍ਹਦੀਆਂ ਕਲਾ। ਮਾਇਰੀ ਪੇਖ ਰਹੀ ਬਿਸਮਾਦ ਅਨਹਤੁਨੀ ਮੇਰਾ ਮਨ ਮੋਇਓ ਅਚਰਜ ਤਾਂ ਕੇ ਸਵਾਦ। ਦੇਖੋ ਅਚਰਜ ਪਿਆ ਜੈ ਠਾਕੁਰ ਕੋ ਸੁਨਤ ਅਗਾਦ ਬੋਧ ਸੋਰੇ ਦੈ ਗੁਰਦਇਆ। ਪਰ ਯਾਦ ਰੱਖਣ ਵਾਲੀ ਜ਼ਰੂਰੀ ਗੱਲ ਇਹ ਹੈ ਕਿ ਸ਼ਰਾਬ ਦਾ ਸਰੂਰ ਆਰਜ਼ੀ ਅਤੇ ਹਾਨੀਕਾਰਕ ਹੈ। ਇਹ ਤਾਂ ਸਮਝਾਉਣ ਵਾਸਤੇ ਇੱਕ ਮਿਸਾਲ ਵਜੋਂ ਸ਼ਰਾਬ ਵਰਤੀ ਗਈ, ਪਰ ਜਿਹੜਾ ਇਸ ਦਾ ਸਰੂਰ ਹੈ ਇਹ ਟੈਂਪਰੇਰੀ ਹੈ, ਆਰਜ਼ੀ ਹੈ ਅਤੇ ਹਾਨੀਕਾਰਕ ਹੈ, ਦੁਖਦਾਈ ਹੈ। ਪਰ ਜਿਹੜਾ ਨਾਮ ਦਾ ਸਰੂਰ ਅਥਵਾ ਖੁਮਾਰੀ ਹੈ ਇਹ ਹਮੇਸ਼ਾ ਚੜ੍ਹਦੀ ਰਹਿੰਦੀ ਹੈ, ਤਾਂ ਪਰਮ ਸੁਖਦਾਈ ਹੈ। ਹਰ ਰਸ ਪੀਵਤ ਸਦ ਹੀ ਰਾਤਾ ਆਨ ਰਸਾ ਖਿਨ ਮੈਂ ਲੈ ਜਾਤਾ ਹਰ ਰਸ ਕੇ ਮਾਤੇ ਮਨ ਸਦਾ ਆਨੰਦ ਆਨ ਰਸਾ ਮੈਂ ਵਿਆਪੈ ਚਿੰਨ। ਸੋ ਅਸੀਂ ਗ੍ਰਹਿਸਥੀ ਲੋਕ ਹਾਂ, ਸਾਡੇ ਕੋਲੋਂ ਜੋਗੀਆਂ ਵਾਲੀਆਂ ਸਮਾਧੀਆਂ ਨਹੀਂ ਲੱਗ ਸਕਦੀਆਂ। ਇਸੇ ਕਰਕੇ ਸਤਿਗੁਰਾਂ ਨੇ ਤਾਂ ਸਾਨੂੰ ਸਾਧ ਸੰਗਤ ਅਥਵਾ ਸਤਸੰਗਤ ਦੀ ਸੌਖੀ ਸਾਧਨਾ ਦੱਸੀ ਹੈ, ਜਿਸ ਨੂੰ ਸਹਿਜ ਯੋਗ ਜਾਂ ਸਹਿਜ ਸਮਾਧ ਕਿਹਾ ਜਾਂਦਾ ਹੈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੈਂ ਮਿਲੰਤ ਜਮ ਤਰਾਸ ਮਿਟਾਏ। ਸਾਧ ਸੰਗਤ ਕੈ ਆਸਰੇ ਪ੍ਰਭ ਸਿਉ ਰੰਗ ਲਾਏ ਔਗਣ ਕਟ ਮੁਖ ਉਜਲਾ ਹਰ ਨਾਮ ਤਰਾਏ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੇ ਕਰਮਾ ਕਉ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ। ਕੋਟ ਕਰਮ ਕਰ ਦੇ ਨਾ ਸੋਦਾ ਸਾਧ ਸੰਗਤ ਮੈਂ ਮਨ ਪ੍ਰਬੋਧਾ। ਗੁਰਮੁਖ ਮਾਰਗ ਧਨ ਹੈ ਸਾਧ ਸੰਗਤ ਮਿਲ ਸੰਗ ਚਲਾਇਆ। ਸਾਧ ਜਨਾ ਕੈ ਸੰਗ ਭਉ ਜਲ ਤਾਰਿਆਂ ਸਾਧ ਸੰਗ ਮਿਲ ਹਰ ਗੁਣ ਗਾਏ ਇਹ ਜਨਮ ਪਦਾਰਥ ਜੀ ਤਾਰੇ। ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਤ ਮੁਨੀ। ਸੋ ਇਸ ਤਰ੍ਹਾਂ ਸਾਧ ਸੰਗਤ ਦੇ ਆਸਰੇ ਜਦੋਂ ਅਸੀਂ ਸਿਮਰਨ ਕਰਦੇ ਹਾਂ, ਤਨ ਨਾਲ ਆਪਣੇ ਮਨ ਨੂੰ ਇਕਾਗਰ ਕਰਦੇ ਹਾਂ, ਮਨ ਨਾਲ ਸਿਮਰਨ ਕਰਦੇ ਹਾਂ, ਉਹ ਸਿਮਰਨ ਕਰਦਿਆਂ ਕਰਦਿਆਂ ਅੰਤਸ਼ਕਰਨ ਵਿੱਚ ਉਹ ਸਿਮਰਨ ਉਤਰ ਜਾਂਦਾ ਹੈ। ਫਿਰ ਉਸ ਅੰਤਸ਼ਕਰਨ ਦੀ ਸਾਰੀ ਗੰਧ ਮਨ ਨੂੰ ਧੋ ਦਿੰਦਾ ਹੈ, ਅੰਦਰਲਾ ਨਿਰਮਲ ਹੋ ਜਾਂਦਾ ਹੈ। ਇਸ ਤਰ੍ਹਾਂ ਨਿਰਮਲ ਹਿਰਦੇ ਦੀਆਂ ਕਿੰਗਰੀਆਂ ਉੱਤੇ ਸਤਿਗੁਰੂ ਦੀ ਅਪਾਰ ਬਖਸ਼ਿਸ਼ ਦੁਆਰਾ ਜਦ ਜਗਿਆਸੂ ਦੇ ਮਨ ਨਿਰਮਲ ਹਿਰਦੇ ਦੀ ਕਿੰਗਰਾਂ ਉੱਤੇ ਜਦ ਆਤਮਕ ਲਿਸ਼ਕ ਪੈਂਦੀ ਹੈ ਅਥਵਾ ਨਾਮ ਦੀ ਕਲਾ ਵਰਤਦੀ ਹੈ, ਤਾਂ ਜਗਿਆਸੂ ਇਸ ਅਨੋਖੇ ਅੰਤਰ ਆਤਮੇ ਤਜਰਬੇ ਤੋਂ ਹੈਰਾਨ ਹੋ ਜਾਂਦਾ ਹੈ ਅਤੇ ਸਰੀਰ ਵਿੱਚ ਕੋਈ ਰੁਣ ਚੁਣ ਅਥਵਾ ਕੰਬੜੀ ਜਿਹੀ ਮਹਿਸੂਸ ਹੁੰਦੀ ਹੈ। ਇਹ ਪਹਿਲਾ ਤਜਰਬਾ ਹੁੰਦਾ ਹੈ ਜਦੋਂ ਅੰਤਸ਼ਕਰਨ ਨਿਰਮਲ ਹੋ ਗਿਆ। ਸੋ ਮਹਾਂਪੁਰਖਾਂ ਦੇ ਲਫ਼ਜ਼ਾਂ 'ਚ ਫਿਰ ਦੁਹਰਾ ਦੇਈਏ ਕਿ ਸਿਮਰਨ ਕਰਦਿਆਂ ਹੋਇਆਂ ਸਤਿਗੁਰੂ ਦੀ ਅਪਾਰ ਬਖਸ਼ਿਸ਼ ਦੁਆਰਾ ਜਗਿਆਸੂ ਦੇ ਨਿਰਮਲ ਹਿਰਦੇ ਦੀਆਂ ਕਿੰਗਰਿਆਂ ਉੱਤੇ, ਜਦੋਂ ਅੰਤਿਸ਼ਕਰਨ ਨਿਰਮਲ ਹੋ ਗਿਆ, ਨਿਰਮਲ ਹਿਰਦੇ ਦੇ ਕਿੰਗਰਿਆਂ ਉੱਤੇ ਜਦ ਕਦੇ ਆਤਮਕ ਲਿਸ਼ਕ ਪੈਂਦੀ ਹੈ ਅਥਵਾ ਨਾਮ ਦੀ ਕਲਾ ਵਰਤਦੀ ਹੈ ਤਾਂ ਜਗਿਆਸੂ ਇਸ ਅਨੋਖੇ ਅੰਤਰ ਆਤਮਿਕ ਤਜਰਬੇ ਤੋਂ ਹੈਰਾਨ ਹੋ ਜਾਂਦਾ ਹੈ ਅਤੇ ਸਰੀਰ ਵਿੱਚ ਕੋਈ ਰੁਣ ਚੁਣ ਅਥਵਾ ਕੰਬੜੀ ਜਿਹੀ ਮਹਿਸੂਸ ਹੁੰਦੀ ਹੈ। ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਦੇਖ ਚਰਿੱਤਰ ਭਈ ਹੋਂ ਬਿਸਮਨ, ਗੁਰ ਸਤਿਗੁਰ ਪੁਰਖ ਮਿਲਾਈ, ਲੋਇਣ ਦੇਖ ਰਹੇ ਬਿਸਮਾਦੀ ਚਿੱਤ ਅਦਿਸ਼ਟ ਲਗਾਈ। ਪਰ ਜੇ ਜਗਿਆਸੂ ਦੇ ਵੱਡੇ ਭਾਗ ਹੋਣ ਤਾਂ ਇਹ ਅੰਤਰ ਆਤਮੇ ਤਜਰਬੇ ਯਾਨੀ ਨਾਮ ਦੀ ਕਲਾ ਜਾਂ ਇਹ ਰੁਣ ਚੁਣ ਛੇਤੀ ਛੇਤੀ ਆਉਣ ਲੱਗ ਪੈਂਦੀ ਹੈ, ਪਹਿਲੇ ਕੁਝ ਕੁਝ ਸਮੇਂ ਬਾਅਦ ਆਉਂਦੀ ਹੈ। ਪਰ ਜੇ ਵੱਡੇ ਭਾਗ ਹੋਣ, ਅਭਿਆਸ ਜਾਰੀ ਰਹੇ ਤਾਂ ਇਹ ਰੁਣ ਚੁਣ ਛੇਤੀ ਛੇਤੀ ਆਉਣ ਲੱਗ ਪੈਂਦੀ ਹੈ। ਐਸੀ ਹਾਲਤ ਵਿੱਚ ਜਗਿਆਸੂ ਨੂੰ ਸੋਝੀ ਆਉਣੀ ਚਾਹੀਦੀ ਹੈ ਕਿ ਇਹ ਆਤਮਕ ਕੌਤਕ ਸਤਿਗੁਰ ਦੀ ਅਪਾਰ ਬਖਸ਼ਿਸ਼ ਹੈ ਜਿਸ ਨੂੰ ਅੰਤਰ ਆਤਮੇ ਮਾਨਣ ਅਤੇ ਜੀਵਰਨ ਦੀ ਲੋੜ ਹੈ। ਮੰਨ ਲਓ ਇੱਕ ਤਰ੍ਹਾਂ ਦਾ ਟੈਸਟ ਹੈ ਕਿ ਜਿਸ ਨੂੰ ਜੀਵਰ ਲਿਆ ਅੰਦਰ ਫਿਰ ਹੋਰ ਬਖਸ਼ਿਸ਼ਾਂ। ਸੋ ਜਗਿਆਸੂ ਨੂੰ ਐਸੀ ਹਾਲਤ ਵਿੱਚ ਸੋਝੀ ਆਉਣੀ ਚਾਹੀਦੀ ਹੈ ਕਿ ਇਹ ਆਤਮਕ ਕੌਤਕ ਸਤਿਗੁਰੂ ਦੀ ਅਪਾਰ ਬਖਸ਼ਿਸ਼ ਹੈ ਜਿਸ ਨੂੰ ਅੰਤਰ ਆਤਮੇ ਮਾਨਣ ਅਤੇ ਜੀਵਰਨ ਦੀ ਲੋੜ ਹੈ। ਇਸ ਅਤ ਸੂਖਮ ਅਤੇ ਨਾਜ਼ੁਕ ਅਵਸਥਾ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਅਗਵਾਈ ਅਤੇ ਸਹਾਇਤਾ ਦੀ ਅਤ ਲੋੜ ਹੁੰਦੀ ਹੈ, ਕਿਉਂਕਿ ਅਜਰ ਵਸਤੂ ਹੈ, ਮਹਾਂਪੁਰਖਾਂ ਦੀ ਸੰਗਤ ਦੀ ਇਸ ਵੇਲੇ ਬਹੁਤ ਲੋੜ ਪੈਂਦੀ ਹੈ। ਪਰ ਦੇਖਿਆ ਗਿਆ ਹੈ ਕਿ ਸੰਗਤ ਵਿੱਚ ਕਈ ਸੱਜਣ ਦਿਖਾਵੇ ਦੀ ਖਾਤਰ ਕਈ ਕਿਸਮ ਦੀਆਂ ਅਣਹੋਣੀਆਂ ਹਰਕਤਾਂ ਕਰਦੇ ਹਨ ਤਾਂ ਕਿ ਸੰਗਤ ਦਾ ਧਿਆਨ ਉਹਨਾਂ ਵੱਲ ਖਿੱਚਿਆ ਜਾਵੇ। ਇਸ ਤਰ੍ਹਾਂ ਉਹਨਾਂ ਦੀ ਆਤਮਕ ਤਰੱਕੀ ਰੁਕ ਜਾਂਦੀ ਹੈ ਅਤੇ ਸਮਾਂ ਪਾ ਕੇ ਉਹ ਢਹਿੰਦੀਆਂ ਕਲਾਂ ਵੱਲ ਰੁਣ ਲੱਗ ਜਾਂਦੇ ਹਨ। ਹਾਂਜੀ, ਇੱਕ ਪਾਸੇ ਦੁਨੀਆਂ ਦੀ ਵਡਿਆਈ ਹੈ ਜਿਹੜੇ ਕਿਸੇ ਕੰਮ ਨਹੀਂ ਆਉਂਦੀ, ਇਸ ਪਾਸੇ ਸਤਿਗੁਰ ਦੀ ਬਖਸ਼ਿਸ਼ ਹੈ। ਜੇ ਜਦੋਂ ਦਿਖਾਵਾ ਕਰਨ ਲੱਗ ਪੈਂਦੇ ਹਨ ਹੋਣੀਆਂ ਹਰਕਤਾਂ ਕਰਕੇ ਤਾਂ ਫਿਰ ਹੁੰਦਾ ਕੀ ਹੈ, ਉਹ ਜਿਹੜੀ ਹੋਰ ਤਜੁਰਬੇ ਆਉਣੇ ਆਉਂਦੇ ਹਨ ਆਤਮਕ ਤਰੱਕੀ, ਉਹ ਰੁਕ ਜਾਂਦੀ ਹੈ। ਉਹ ਜਦੋਂ ਰੁਕ ਗਈ ਉਸੇ ਅਵਸਥਾ ਵਿੱਚ ਵਿਚਰਦਾ ਵਿਚਰਦਾ ਕੁਝ ਅਰਸੇ ਬਾਅਦ ਉਸ ਤੋਂ ਹੋਰ ਥੱਲੇ ਢਹਿਣ ਦੀਆਂ ਕਲਾਂ ਵਿੱਚ ਰੁਣ ਲੱਗ ਪੈਂਦਾ ਹੈ। ਇਸ ਤੋਂ ਇਲਾਵਾ ਕਈ ਆਤਮਕ ਮਾਰਗ ਦੇ ਪਾਂਧੀ ਇਸ ਆਤਮ ਦੇਸ਼ ਦੀ ਅਮੋਲਕ ਅਜਰ ਵਸਤੂ ਨੂੰ ਮਾਇਕੀ ਗਰਜ਼ਾਂ ਦੀ ਪੂਰਤੀ ਅਤੇ ਵਾਹ ਵਾਹ ਦੀ ਵਡਿਆਈ ਲਈ ਵਰਤ ਕੇ ਆਪਣੀ ਹਉਮੈ ਨੂੰ ਪੱਠੇ ਪਾਉਂਦੇ ਹਨ, ਜੋ ਕਿ ਇੱਕ ਆਤਮਕ ਪਾਪ ਹੈ। ਧਿਆਨ ਦੇਣਾ ਜੀ, ਕਈ ਜਗਿਆਸੂ ਇਹ ਜਿਹੜੀ ਅੰਦਰ ਕਲਾ ਵਰਤਦੀ ਹੈ ਇਸ ਦੁਆਰਾ, ਕਿਉਂਕਿ ਹੁੰਦਾ ਤਾਂ ਰਸ ਹੈ ਇੱਕ ਤਰ੍ਹਾਂ ਦਾ, ਇਸ ਦੁਆਰਾ ਦੂਜਿਆਂ ਨੂੰ ਭਰਮਾ ਕੇ ਉਹਨਾਂ ਤੋਂ ਆਪਣੇ ਮਾਇਕੀ ਸਵਾਰਥ ਪੂਰੇ ਕਰਦੇ ਹਨ। ਕਈ ਮਾਇਕੀ ਸਵਾਰਥਾਂ ਪੂਰੇ ਨਹੀਂ ਕਰਦੇ, ਆਪਣੇ ਹਾਵ ਭਾਵ ਦੁਆਰਾ, ਆਪਣੇ ਬਾਹਰਲੇ ਸਰੀਰਕ ਅੰਗਾਂ ਦੁਆਰਾ ਇਸ ਤਰ੍ਹਾਂ ਦਾ ਪ੍ਰਗਟਾਵਾ ਕਰਦੇ ਹਨ ਕਿ ਉਹ ਮੇਰਾ ਅੰਦਰਲਾ ਰਸ ਬਾਹਰ ਪ੍ਰਗਟ ਹੋਵੇ ਅਤੇ ਲੋਕਾਂ ਵਿੱਚ ਮੈਨੂੰ ਵਾਹ ਵਾਹ ਮਿਲੇ। ਅਤੇ ਉਸ ਵਾਹ ਵਾਹ ਦੀ ਭੁੱਖ ਦੇ ਕਾਰਨ ਹੁੰਦਾ ਕਿ ਅਸੀਂ ਆਤਮਕ ਪਾਪ ਕਮਾ ਲੈਂਦੇ ਹਾਂ। ਧਿਆਨ ਦੇਣਾ ਜੀ, ਅਸੀਂ ਬਾਰ ਬਾਰ ਇਹ ਲੇਖਾਂ ਵਿੱਚ ਪੜ੍ਹਦੇ ਹਾਂ ਕਿ ਸਿਮਰਨ ਦੇ ਵਿਚਕਾਰ ਮਹਾਂਪੁਰਖਾਂ ਦੀ ਅਗਵਾਈ ਦੀ ਕਦਮ ਕਦਮ 'ਤੇ ਲੋੜ ਹੈ। ਹੁਣ ਇਨਸਾਨ ਨੂੰ ਮਾਇਆ ਨੇ ਇੱਕ ਐਸਾ ਆਪਣਾ ਤੀਰ ਛੋੜਿਆ ਹੈ, ਹਉਮੈ ਹਉਮੈ ਤਾਂ ਐਸੀ ਚੀਜ਼ ਹੈ ਕਿ ਅੰਮ੍ਰਿਤ ਨੂੰ ਵੀ ਬਿਖ ਬੜਾ ਦਿੰਦੀ ਹੈ। ਹੁਣ ਜਦੋਂ ਆਤਮਕ ਕਲਾ ਹੈ ਤਾਂ ਗੁਰੂ ਦੀ ਬਖਸ਼ਿਸ਼ ਹੈ ਜਿਹੜੀ ਸਿਮਰਨ ਨਿਰਮਲ ਹੋਣ ਤੋਂ ਬਾਅਦ ਪ੍ਰਾਪਤ ਹੁੰਦੀ ਹੈ। ਹੁਣ ਆਤਮਕ ਕਲਾ ਆਉਣ ਤੋਂ ਬਾਅਦ ਵੀ ਇਹ ਹਉਮੈ ਉੱਥੇ ਵੀ ਇਸ ਨੂੰ ਜ਼ਹਿਰ ਵਿੱਚ ਬਦਲ ਦਿੰਦੀ ਹੈ। ਉਹ ਕਿਵੇਂ? ਜਦੋਂ ਅਸੀਂ ਮਾਇਕੀ ਗਰਜ਼ ਲਈ ਇਸ ਕਲਾ ਨੂੰ ਵਰਤਦੇ ਹਾਂ ਜਾਂ ਦਿਖਾਵੇ ਲਈ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਵਰਤਦੇ ਹਾਂ। ਜੇ ਹਉਮੈ ਨੂੰ ਪੱਠੇ ਪਾਉਣ ਦਾ ਮਾੜਾ ਜਿਹਾ ਖਿਆਲ ਆਉਂਦਾ ਹੈ, ਉਹ ਫਿਰ ਇਹੀ ਜਿਹੜੀ ਵਸਤੂ ਹੈ ਦਾਤ, ਇਹ ਆਤਮਕ ਪਾਪ ਵਿੱਚ ਬਦਲ ਜਾਂਦੀ ਹੈ। ਉਹ ਆਤਮਕ ਪਾਪ ਜਿਸ ਦੀ ਡਬਲ ਸਜ਼ਾ ਹੈ, ਇੱਕ ਤ੍ਰੈਗੁਣੀ ਮਾਇਕੀ ਮੰਡਲ ਦੇ ਕਾਨੂੰਨ ਅਨੁਸਾਰ ਪਾਪ ਪੁਨੇ 'ਚ ਅਸੀਂ ਪੜ੍ਹਦੇ ਹਾਂ, ਇੱਕ ਮਹਾ ਰੱਬ ਅਲੱਗ ਤੋਂ ਵੀ ਸਜ਼ਾ ਦਿੰਦਾ ਹੈ। ਸੋ ਇਹ ਜ਼ਰੂਰੀ ਗੱਲ ਹੈ, ਫਿਰ ਦੁਹਰਾ ਦਈਏ ਕਿ ਕਈ ਆਤਮ ਮਾਰਗ ਦੇ ਪਾਂਧੀ ਇਸ ਆਤਮ ਦੇਸ਼ ਦੀ ਅਮੋਲਕ ਅਜਰ ਵਸਤੂ ਨੂੰ ਮਾਇਕੀ ਗਰਜ਼ਾਂ ਦੀ ਪੂਰਤੀ ਅਤੇ ਆਪਣੀ ਵਾਹ ਵਾਹ ਦੀ ਵਡਿਆਈ ਲਈ ਵਰਤਦੇ ਹਨ, ਆਪਣੀ ਹਉਮੈ ਨੂੰ ਪੱਠੇ ਪਾਉਂਦੇ ਹਨ, ਜੋ ਕਿ ਇੱਕ ਆਤਮਕ ਪਾਪ ਹੈ। ਅਤੇ ਦੂਜੇ ਪਾਸੇ ਮਹਾਂਪੁਰਖਾਂ ਦੀ ਅਗਵਾਈ ਲੈਂਦਾ ਹੈ ਜਦੋਂ ਜਗਿਆਸੂ, ਅਤੇ ਇਸ ਨਾਮ ਦੀ ਕਲਾ ਨੂੰ ਅੰਤਰ ਆਤਮੇ ਮਾਣਦਾ ਅਤੇ ਜੀਵਰਦਾ ਹੈ, ਸੰਕੋਚ ਕੇ ਰੱਖਦਾ ਆਪਣੇ ਆਪ ਨੂੰ, ਆਪਣੇ ਆਪ ਭਾਵ ਦੁਆਰਾ ਕਿਸੇ ਨੂੰ ਕੋਈ ਐਕਸਟਰਾਆਰਡਨਰੀ ਬਣਨ ਦੀ ਕੋਸ਼ਿਸ਼ ਨਹੀਂ ਕਰਦਾ, ਸਹਿਜ ਵਿੱਚ ਵਿਚਰਦਾ ਹੈ, ਜੀਵਰਦਾ ਅੰਤਰ ਆਤਮੇ, ਤਿਉਂ ਤਿਉਂ ਉਸਦਾ ਮਨ ਨਿਮਰਤਾ ਤੇ ਸ਼ੁਕਰਾਨੇ ਵਿੱਚ ਭਿੱਜਦਾ ਜਾਂਦਾ ਹੈ ਤੇ ਸਤਿਗੁਰੂ ਦੀਆਂ ਹੋਰ ਬਖਸ਼ਿਸ਼ਾਂ ਦਾ ਪਾਤਰ ਬਣਦਾ ਹੈ। ਦਿਖਾਵਾ ਕਰ ਲਿਆ, ਲੋਕਾਂ ਦੀ ਵਡਿਆਈ ਮਿਲ ਗਈ, ਸਤਿਗੁਰੂ ਦੀ ਬਖਸ਼ਿਸ਼ ਬੰਦ। ਤੇ ਜੇ ਜਿਉਰ ਲਿਆ, ਭਾਵੇਂ ਵਡਿਆਈ ਬਾਹਰੋਂ ਨਾ ਵੀ ਮਿਲੀ, ਅੱਗੋਂ ਹੋਰ ਤਜਰਬੇ, ਸਤਿਗੁਰੂ ਦੀ ਅਪਾਰ ਬਖਸ਼ਿਸ਼ ਦਾ ਪ੍ਰਵਾਹ ਚੱਲ ਪੈਂਦਾ ਹੈ। ਸੋ ਦੂਜੇ ਪਾਸੇ ਜਿਉਂ ਜਿਉਂ ਜਗਿਆਸੂ ਇਸ ਨਾਮ ਦੀ ਕਲਾ ਨੂੰ ਅੰਤਰ ਆਤਮੇ ਮਾਣਦਾ ਤੇ ਜਿਉਰਦਾ ਹੈ, ਤਿਉਂ ਤਿਉਂ ਇਸ ਦਾ ਮਨ ਨਿਮਰਤਾ ਤੇ ਸ਼ੁਕਰਾਨੇ ਵਿੱਚ ਭਿੱਜਦਾ ਜਾਂਦਾ ਹੈ ਤੇ ਉਹ ਸਤਿਗੁਰੂ ਦੀਆਂ ਹੋਰ ਬਖਸ਼ਿਸ਼ਾਂ ਦਾ ਪਾਤਰ ਬਣਦਾ ਹੈ। ਸੋ ਇਹ ਜਿਹੜਾ ਸਿਮਰਨ ਅਸੀਂ ਪੜ੍ਹਿਆ, ਇਹ ਜੋਗੀਆਂ ਵਾਲਾ ਫੋਕਾ ਮਸ਼ੀਨੀ ਸਿਮਰਨ ਨਹੀਂ ਆਉਂਦਾ, ਮਕੈਨੀਕਲ ਰਟਨ ਨਹੀਂ ਆਉਂਦਾ। ਜੋਗੀ ਕੀ ਕਰਦੇ ਹਨ? ਮਕੈਨੀਕਲ ਰਟਨ ਕਰਕੇ ਸ਼ਕਤੀਆਂ ਹਾਸਲ ਕਰ ਲੈਂਦੇ ਹਨ। ਕਿਸੇ ਨੂੰ ਵਸ ਕਰਨਾ ਹੋਵੇ, ਅੰਤਰਯਾਮ ਤਾਂ ਆ ਗਈ, ਉਹਨੂੰ ਦੱਸ ਦਿੰਦੇ ਹਨ ਜੀ ਫਲਾਣੇ ਟਾਈਮ ਤੂੰ ਫਲਾਣਾ ਕੰਮ ਕੀਤਾ ਸੀ। ਉਹ ਜਿਹੜੇ ਮੁਰਸ਼ਦੀਨ ਲੋਕ ਹਨ ਉਹਨਾਂ ਦੇ ਜਾਲ ਵਿੱਚ ਫਸ ਜਾਂਦੇ ਹਨ, ਇਹ ਉਹਨਾਂ ਦਾ ਸਿਮਰਨ ਹੈ। ਪਰ ਸਾਡਾ ਸਿਮਰਨ ਤਾਂ ਪ੍ਰੇਮਾ ਭਗਤੀ ਤੋਂ ਉਪਜਿਆ ਸਿਮਰਨ ਜੀਵਨ ਹੈ ਅਤੇ ਸਤਿਗੁਰੂ ਦੇ ਦਰੋਂ ਘਰੋਂ ਇਹ ਆਤਮਕ ਦਾਤ ਹੈ, ਗੁਰਪ੍ਰਸਾਦ ਹੈ, ਨਦਰ ਕਰਮ ਹੈ, ਪ੍ਰੇਮ ਭਗਤ ਹੈ, ਪ੍ਰੇਮ ਖੇਲ ਹੈ, ਪ੍ਰੇਮ ਪਿਆਲਾ ਹੈ, ਪ੍ਰੇਮ ਪਦਾਰਥ ਹੈ, ਨਾਮ ਹੈ। ਇਹ ਤਾਂ ਨਾਮ ਦੀ ਕਲਾ ਹੈ, ਇਹ ਤਾਂ ਨਾਮ ਦਾ ਰੰਗ ਹੈ, ਇਹ ਤਾਂ ਨਾਮ ਦਾ ਰਸ ਹੈ, ਇਹ ਤਾਂ ਜੀਵਨ ਪਦਵੀ ਹੈ। ਸੋ ਜਦ ਕਦੀ ਸਾਧ ਸੰਗਤ ਵਿੱਚ ਸਿਮਰਨ ਦੁਆਰਾ ਜੀਵ ਇਲਾਹੀ ਪ੍ਰੇਮ ਡੋਰੀ ਦਾ ਤੁਣਕਾ ਮਹਿਸੂਸ ਕਰਦਾ ਹੈ ਤਾਂ ਜੀਵ ਦੇ ਅੰਤਰ ਆਤਮੇ ਆਪਣੇ ਇਲਾਹੀ ਮਾਂ ਅਕਾਲ ਪੁਰਖ ਦੀ ਯਾਦ ਤਾਂਗ ਖਿੱਚ ਪਿਆਰ ਉਪਜਦਾ ਹੈ ਤੇ ਉਹ ਇਲਾਹੀ ਮਾਂ ਦੀ ਗੋਦ ਦਾ ਨਿੱਘਾ ਪਿਆਰ ਰਸ ਸ਼ਾਂਤੀ ਮਾਣਦਾ ਹੈ। ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਫਿਰ ਗੁਰਮੰਤਰ ਪਿਆਰਾ ਤੇ ਰਸਦਾਇਕ ਲੱਗਦਾ ਹੈ। ਧਿਆਨ ਦੇਣਾ ਜੀ, ਇਹ ਵੀ ਬੜਾ ਜ਼ਰੂਰੀ ਨੁਕਤਾ ਹੈ, ਕਿਉਂਕਿ ਆਮ ਕਿਹਾ ਜਾਂਦਾ ਹੈ ਘਰ ਵੀ ਗੁਰਮੰਤਰ ਦਾ ਜਾਪ ਹੋ ਸਕਦਾ ਹੈ, ਹੋ ਸਕਦਾ ਹੈ, ਉੱਥੇ ਵੀ ਕਰਨਾ ਚਾਹੀਦਾ ਹੈ। ਪਰ ਸਾਧ ਸੰਗਤ ਦੀ ਸਾਧਨਾ ਕਿਉਂ ਦਰਸਾਈ ਗਈ ਹੈ? ਕਿਉਂਕਿ ਸਾਧ ਸੰਗਤ ਵਿੱਚ ਇੱਥੇ ਆਉਣ ਨਾਲ ਪ੍ਰੇਮਾ ਭਗਤੀ ਮਿਲਦੀ ਹੈ, ਪਿਆਰ ਭਾਵਨਾ, ਅਤੇ ਇਸ ਔਰੇ ਦੇ ਵਿੱਚ ਸ਼ਾਮਲ ਹੋਣ ਨਾਲ ਉਹ ਕੀ ਹੁੰਦਾ, ਸਾਨੂੰ ਪ੍ਰੀਤ ਡੋਰੀ ਦਾ ਤੁਣਕਾ ਮਹਿਸੂਸ ਹੁੰਦਾ ਹੈ। ਭਾਵੇਂ ਕਿ ਆਤਮਕ ਦੇਸ਼ ਦਾ ਜਿਹੜਾ ਆਤਮਕ ਮੰਡਲ ਦੀ ਪ੍ਰੀਤ ਡੋਰੀ ਹੈ ਉਸਦਾ ਇੱਕ ਮਾੜਾ ਜਿਹਾ ਝਲਕਾ ਮਨ ਨੂੰ ਵੱਜਦਾ ਹੈ। ਜਦੋਂ ਮਨ ਨੂੰ ਉਹ ਝਲਕਾ ਵੱਜਦਾ ਹੈ, ਮਨ ਹੈਰਾਨ ਹੋ ਜਾਂਦਾ ਹੈ, ਉਸਨੂੰ ਸਵਾਦ ਪੈ ਜਾਂਦਾ ਹੈ, ਉਸਨੂੰ ਕੋਈ ਮੰਜ਼ਲ ਮਿਲ ਜਾਂਦੀ ਹੈ, ਫਿਰ ਉਹ ਜਿਹੜਾ ਉਚਾਟ ਹੋ ਕੇ ਗੁਰਮੰਤਰ ਜਪਦਾ ਹੈ, ਫਿਰ ਰਸਦਾਇਕ ਹੋ ਕੇ ਜਪਦਾ, ਕਹਿੰਦਾ ਮੈਂ ਇੱਥੇ ਪਹੁੰਚਣਾ ਛੇਤੀ ਤੋਂ ਛੇਤੀ, ਇਹ ਕਿਹੋ ਜਿਹਾ ਰਸ ਸੀ, ਮੈਂ ਇੱਥੇ ਪਹੁੰਚਣਾ, ਫਿਰ ਉਹ ਗੁਰਮੰਤਰ ਦਾ ਉਸ ਵੇਲੇ ਚਾਉ ਉਪਜ ਪੈਂਦਾ ਹੈ, ਗੁਰਮੰਤਰ ਰਸਦਾਇਕ ਹੋ ਜਾਂਦਾ ਹੈ, ਪਿਆਰਾ ਲੱਗਦਾ ਹੈ, ਮਿੱਠਾ ਲੱਗਦਾ ਹੈ। ਸਾਧ ਸੰਗਤ ਦਾ ਇਹ ਫਾਇਦਾ, ਅਤੇ ਜਦੋਂ ਰਸਦਾਇਕ ਹੋ ਜਾਂਦਾ ਹੈ ਉਸ ਵੇਲੇ ਫਿਰ ਛੱਡਿਆ ਨਹੀਂ ਜਾਂਦਾ, ਆਪਣੇ ਆਪ ਜਪਿਆ ਜਾਂਦਾ ਹੈ। ਇਸ ਤਰ੍ਹਾਂ ਸਹਿਜੇ ਸਹਿਜੇ ਸਾਡੇ ਮਨ ਤਨ ਅੰਤਸ਼ਕਰਨ ਰੋਮ ਰੋਮ ਵਿੱਚ ਗੁਰਮੰਤਰ ਡੂੰਘਾ ਧੱਸ ਵੱਸ ਕੇ ਦ੍ਰਿੜ ਹੋ ਜਾਂਦਾ ਹੈ ਅਤੇ ਸਾਡਾ ਮਨ ਹੀ ਗੁਰਮੰਤਰ ਦਾ ਰੂਪ ਬਣ ਜਾਂਦਾ ਹੈ। ਘਰ ਜਦੋਂ ਜਪਦੇ ਹਾਂ, ਜ਼ੋਰ ਲਾ ਕੇ ਜਪਦੇ ਹਾਂ, ਕਿੰਨਾ ਕੁ ਜਪ ਲਵਾਂਗੇ, ਘੰਟਾ ਦੋ ਘੰਟਾ, ਇੱਥੇ ਜਦੋਂ ਸੰਗਤ 'ਤੇ ਜਪਣ ਨਾਲ ਗੁਰਮੰਤਰ ਵਿੱਚ ਰਸ ਪੈਦਾ ਹੁੰਦਾ ਹੈ, ਫਿਰ ਰਸ ਆਪੇ ਜਪਾਈ ਜਾਂਦਾ ਹੈ। ਅਸੀਂ ਮਾਇਆ ਵਿੱਚ ਗਲਤਾਨ ਕਿਉਂ ਹੁੰਦੇ ਹਾਂ, ਉਸ ਵਿੱਚ ਰਸ ਹੈ। ਸੋ ਇਹ ਵੀ ਜ਼ਰੂਰੀ ਨੁਕਤਾ ਹੈ, ਮਹਾਂਪੁਰਖਾਂ ਦੇ ਲਫ਼ਜ਼ਾਂ 'ਚ ਫਿਰ ਦੁਹਰਾ ਦੇਈਏ ਕਿ ਜਦ ਕਦੀ ਸਾਧ ਸੰਗਤ ਵਿੱਚ ਸਿਮਰਨ ਦੁਆਰਾ ਜੀਵ ਇਲਾਹੀ ਪ੍ਰੇਮ ਡੋਰੀ ਦਾ ਤੁਣਕਾ ਮਹਿਸੂਸ ਕਰਦਾ ਹੈ ਤਾਂ ਜੀਵ ਦੇ ਅੰਤਰ ਆਤਮੇ ਆਪਣੇ ਇਲਾਹੀ ਮਾਂ ਅਕਾਲ ਪੁਰਖ ਦੀ ਯਾਦ ਤਾਂ ਖਿੱਚ ਪਿਆਰ ਉਪਜਦਾ ਹੈ ਅਤੇ ਉਹ ਇਲਾਹੀ ਮਾਂ ਦੀ ਗੋਦ ਦਾ ਨਿੱਘਾ ਪਿਆਰ ਰਸ ਸ਼ਾਂਤੀ ਮਾਣਦਾ ਹੈ। ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਫਿਰ ਗੁਰਮੰਤਰ ਪਿਆਰਾ ਅਤੇ ਰਸਦਾਇਕ ਲੱਗਦਾ ਹੈ ਅਤੇ ਸਹਿਜੇ ਸਹਿਜੇ ਸਾਡੇ ਮਨ ਤਨ ਅੰਤਸ਼ਕਰਨ ਰੋਮ ਰੋਮ ਵਿੱਚ ਗੁਰਮੰਤਰ ਡੂੰਘਾ ਧੱਸ ਵੱਸ ਰਸ ਕੇ ਸਾਨੂੰ ਦ੍ਰਿੜ ਹੋ ਜਾਂਦਾ ਹੈ ਅਤੇ ਸਾਡਾ ਮਨ ਹੀ ਗੁਰਮੰਤਰ ਦਾ ਰੂਪ ਬਣ ਜਾਂਦਾ ਹੈ। ਇਸ ਊਚਮ ਊਚੀ ਸੂਚਮ ਸੂਚੀ ਆਤਮਕ ਅਵਸਥਾ ਅਥਵਾ ਦ੍ਰਿੜ ਹੋਏ ਸਿਮਰਨ ਦੀ ਸਹਿਜ ਸਮਾਧ ਵਿੱਚ ਇਤਨਾ ਮਹਾਰਸ ਅਤੇ ਚਾਅ ਆਉਂਦਾ ਹੈ ਕਿ ਜੀਵ ਫਿਰ ਇਸ ਪਿਰਮ ਰਸ ਨੂੰ ਛੱਡ ਨਹੀਂ ਸਕਦਾ। ਤੇਰਾ ਜਨ ਰਾਮ ਰਸਾਇਣ ਮਾਤਾ ਪ੍ਰੇਮ ਰਸਾਨਿਤ ਜਾਂ ਕੋ ਉਪਜੀ ਛੋੜ ਨਾ ਕਥੂੰ ਜਾਤਾ। ਮੂਲ ਆਲਮ ਸਿਉਂ ਪ੍ਰੀਤ ਬਣੀ ਤੋਰੀ ਨਾ ਟੂਟੈ ਛੋਰੀ ਨਾ ਛੂਟੈ ਸੀ ਮਾਧੋ ਖਿੰਚਤਨੀ। ਬਿਸਰਤ ਨਾ ਏ ਮਨ ਤੇ ਹਰੀ ਅਬ ਇਹ ਪ੍ਰੀਤ ਮਹਾਂਪਰਬਲ ਪਈ ਆਨ ਵਿਖੇ ਜਰੀ। ਉਸ ਵੇਲੇ ਮਨ ਦੀ ਕੀ ਹਾਲਤ ਆਉਂਦੀ ਹੈ? ਜਿਵੇਂ ਸ਼ਰਾਬੀ ਨੂੰ ਵੇਲੇ ਸਿਰ ਸ਼ਰਾਬ ਨਾ ਮਿਲੇ ਤਾਂ ਤੋਟ ਵਿੱਚ ਉਸਦਾ ਬੁਰਾ ਹਾਲ ਹੋ ਜਾਂਦਾ ਹੈ, ਇਸੇ ਤਰ੍ਹਾਂ ਜਦ ਕਦੇ ਜੀਵ ਦਾ ਧਿਆਨ ਇਸ ਪਿਰਮ ਰਸ ਵਿੱਚੋਂ ਨਿਕਲਦਾ ਹੈ ਤਾਂ ਉਸਦੇ ਭਾਅ ਦਾ ਤਾਂ ਮਰਨ ਹੋ ਜਾਂਦਾ ਹੈ। ਹਰ ਬਿਨ ਰਹਿ ਨਾ ਸਕੋ ਇੱਕ ਰਾਤੀ ਜਿਉਂ ਬਿਨ ਅਮਲੇ ਅਮਲੀ ਮਰ ਜਾਈ ਹੈ ਤਿਉਂ ਹਰ ਬਿਨ ਹਮ ਮਰ ਜਾਤੀ। ਐਸੀ ਬਿਸਮਾਦੀ ਰਹੱਸਮਈ ਆਤਮਕ ਅਵਸਥਾ ਵਿੱਚ ਜੀਵ ਆਪਣੇ ਅੰਤਰ ਆਤਮੇ ਰੁਣ ਚੁਣ ਸ਼ਬਦ ਸੁਰਤ ਨਾਮ ਰਸ ਅਨਹਤੁਨੀ ਪ੍ਰੀਤ ਪ੍ਰੇਮ ਰਸ ਚਾਉ ਮਾਣਦਾ ਹੋਇਆ ਸਹਿਜ ਸਮਾਧ ਵਿੱਚ ਲੀਨ ਹੋ ਜਾਂਦਾ ਹੈ। ਐਸੇ ਬਖਸ਼ੇ ਹੋਏ ਜਗਿਆਸੂ ਦੀ ਹਾਲਤ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ ਕਿ ਬਾਹਰ ਉਸਦਾ ਵਰਤਾਰਾ ਕਿਹੋ ਜਿਹਾ ਹੁੰਦਾ ਹੈ। ਸਾਚ ਨਾਮ ਮੇਰਾ ਮਨ ਲਾਗਾ ਲੋਗ ਅੰਸਿਓ ਮੇਰਾ ਠਾਠਾ ਬਾਗਾ, ਉਹ ਬਹੁਤਾ ਬੋਲ ਹੀ ਨਹੀਂ ਸਕਦਾ। ਬਾਹਰ ਸੂਤ ਸਗਲ ਸਿਓ ਮੌਲਾ ਅਲਿਪਤ ਰਹੋ ਜੈਸੇ ਜਲ ਮੈਂ ਕੌਲਾ, ਉਹ ਸਾਰਿਆਂ ਨਾਲ ਘੁਲ ਮਿਲ ਸਕਦਾ ਹੀ ਨਹੀਂ, ਨਿਸ਼ਾਨੀ ਹੈ। ਬਾਹਰ ਸੂਤ ਸਗਲ ਸਿਓ ਮੌਲਾ ਅੰਦਰੋਂ ਨਹੀਂ ਘੁਲ ਸਕਦਾ, ਅਲਿਪਤ ਰਹੋ ਜੈਸੇ ਜਲ ਮੈਂ ਕੌਲਾ ਰਹਾਓ। ਮੁੱਖ ਕੀ ਬਾਤ ਸਗਲ ਸਿਓ ਕਰਤਾ ਪਰ ਜੀ ਸੰਗ ਪ੍ਰਭ ਆਪਣਾ ਤਰਤਾ, ਦੀਸ ਆਵਤ ਹੈ ਬਹੁਤ ਪਿਆਲਾ ਸਗਲ ਚਰਨ ਕੀ ਏ ਮਨ ਲਾਲਾ, ਨਾਨਕ ਜਨ ਗੁਰ ਪੂਰਾ ਪਾਇਆ ਅੰਤਰ ਬਾਹਰ ਏਕ ਦਿਖਾਇਆ। ਇਹ ਆਤਮ ਜੀਵਨ ਸਿਮਰਨ ਵਾਲਾ ਜੀਵਨ ਹੈ, ਇਹ ਪਿਆਰ ਵਾਲਾ ਜੀਵਨ ਹੈ, ਇਹ ਥਰਥਰਾਉਂਦਾ ਜੀਵਨ ਹੈ, ਇਹ ਲਰਜ਼ਰਾਉਂਦਾ ਜੀਵਨ ਹੈ, ਇਹ ਤਾਂ ਰਸ ਵਾਲਾ ਜੀਵਨ ਹੈ, ਇਹ ਰੰਗ ਵਾਲਾ ਜੀਵਨ ਹੈ, ਇਹ ਸ਼ਾਂਤੀ ਵਾਲਾ ਜੀਵਨ ਹੈ, ਇਹ ਰੁਣ ਚੁਣ ਵਾਲਾ ਜੀਵਨ ਹੈ, ਇਹ ਤਾਂ ਨਾਮ ਖੁਮਾਰੀ ਵਾਲਾ ਜੀਵਨ ਹੈ, ਇਹ ਬਿਸਮਾਦੀ ਜੀਵਨ ਹੈ, ਇਹ ਅਨਹਤੁਨੀ ਵਾਲਾ ਜੀਵਨ ਹੈ, ਇਹ ਸਹਿਜ ਸਮਾਧ ਹੈ, ਇਹ ਤਾਂ ਨਾਮ ਦੀ ਅਕਲ ਕਲਾ ਹੈ। ਐਸੇ ਬਿਸਮਾਦੀ ਜੀਵਨ ਨੂੰ ਅੰਤਰ ਆਤਮੇ ਸਤਿਗੁਰੂ ਦੀ ਬਖਸ਼ਿਸ਼ ਦੁਆਰਾ ਹੀ ਅਨੁਭਵ ਕੀਤਾ ਅਤੇ ਮਾਣਿਆ ਜਾ ਸਕਦਾ ਹੈ। ਇਹ ਅਨੋਖੀ ਆਤਮ ਮੰਡਲ ਅਥਵਾ ਸ਼ਬਦ ਸੁਰ ਦੀ ਖੇਲ ਹੈ ਜਿਸ ਨੂੰ ਕੋਈ ਵਿਰਲਾ ਗੁਰਮੁਖੀ ਬੁੱਝਦਾ ਹੈ, ਸੀਜਦਾ ਹੈ, ਅਨੁਭਵ ਕਰਦਾ ਹੈ, ਕਮਾਉਂਦਾ ਹੈ ਅਤੇ ਮਾਣਦਾ ਹੈ। ਇਹ ਸ਼ਬਦ ਸੁਰ ਦੀ ਆਤਮ ਖੇਲ ਸਾਡੀ ਅਲਪ ਬੁੱਧੀ ਦੀ ਸਮਝ, ਗਿਆਨ, ਫਿਲਾਸਫੀ, ਕਿਆਸ, ਅਰਾਈਆਂ ਅਤੇ ਅੰਦਾਜ਼ੇ ਤੋਂ ਪਰੇ ਅਤੇ ਵਿਲੱਖਣ ਹੈ। ਗਿਆਨ ਨਾ ਗੱਲ ਹੀ ਢੂੰਡੀਏ ਕਥਨਾ ਕਰੜਾ ਸਾਰ, ਕਥਨੀ ਕਹਿ ਪਰਮ ਨਾ ਜਾਈ ਸਭ ਕਥ ਕਥ ਰਹੀ ਲੋਕਾਈ। ਇਹ ਊਚਮ ਊਚੀ ਸੂਚਮ ਸੂਚੀ ਅਵਸਥਾ ਸਾਡੇ ਸਰੀਰਕ ਮਾਨਸਿਕ ਜਾਂ ਦਿਮਾਗੀ ਸਾਧਨਾ ਜਾਂ ਜ਼ੋਰ ਨਾਲ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਕੋਈ ਇਹ ਕਹੇ ਮੈਂ ਆਪਣਾ ਆਪ ਪਰ ਰਾਤ ਦਿਨ ਵਾਰ ਲਵਾਂ ਦਾਤ ਮਿਲ ਜਾਏ, ਨਾਮੁਮਕਿਨ ਹੈ। ਸਰੀਰਕ ਘਾਲਣਾ ਨਾਲ ਜਾਂ ਆਪਣੇ ਦਿਮਾਗੀ ਸਾਧਨਾ ਨਾਲ, ਮਾਨਸਿਕ ਸਾਧਨਾਵਾਂ ਨਾਲ ਇਹ ਦਾਤ ਪ੍ਰਾਪਤ ਨਹੀਂ ਹੋ ਸਕਦੀ, ਇਹ ਤਾਂ ਉਹਦੀ ਬਖਸ਼ਿਸ਼ ਹੈ। ਪਰ ਬਖਸ਼ਿਸ਼ ਦਾ ਪਾਤਰ ਕੌਣ ਬਣਦਾ ਹੈ? ਜਿਹੜਾ ਅੰਤਰਮੁਖੀ ਹੋ ਕੇ ਸਿਮਰਨ ਕਰਦਾ ਹੈ। ਜੋਰ ਨਾ ਸੁਰਤੀ ਗਿਆਨ ਵਿਚਾਰ ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਪਾਵੈ ਤਿਸ ਦੇਈ ਇਹ ਪਿਰਮ ਪਿਆਲਾ ਖਸਮ ਕਾ ਜੈ ਪਾਵੈ ਤੈਂ ਦੇ। ਗੁਰਬਾਣੀ ਵਿਚਾਰ ਲੇਖ ਨੰਬਰ 121 ਸਿਮਰਨ ਭਾਗ 12। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਸਿਮਰਨ ਇੱਕ ਐਸੀ ਕਲਾ ਹੈ, ਇੱਕ ਐਸਾ ਮਾਰਗ ਹੈ ਜਿਸ ਵਿੱਚ ਕਿ ਆਪਣੇ ਆਪ ਜੀਵ ਇਹ ਕਾਲਣਾ ਨਹੀਂ ਕਰ ਸਕਦਾ। ਇਸ ਨੂੰ ਕਦਮ ਕਦਮ 'ਤੇ ਅਗਵਾਈ ਦੀ ਲੋੜ ਹੈ, ਕਿਉਂਕਿ ਹੁਣੇ ਹੀ ਪੜਿਆ ਕਿ ਆਤਮਕ ਕਲਾ ਬਖਸ਼ਿਸ਼ ਹੋਣ ਤੋਂ ਬਾਅਦ ਵੀ ਅੱਗੇ ਹੋਰ ਵੀ ਤਾਂ ਤਜਰਬੇ ਹੋਣੇ ਹਨ। ਸੋ ਉਸ ਵੇਲੇ ਵੀ ਸਾਨੂੰ ਮਹਾਂਪੁਰਖਾਂ ਦੀ ਅਗਵਾਈ ਲੋੜ ਹੈ, ਉਸ ਤੋਂ ਅੱਗੇ ਜਿਹੜਾ ਹੋਰ ਆਣਿਆਂ ਨੂੰ ਹੋਰ ਵੀ ਲੋੜ ਹੈ। ਇਹਨਾਂ ਸਾਰਾ ਵਿਸਥਾਰ ਮਹਾਂਪੁਰਖਾਂ ਨੇ ਸਿਮਰਨ ਦੇ ਲੇਖ ਵਿੱਚ ਕੀਤਾ ਹੈ। ਇਸੇ ਕਰਕੇ ਵਾਰ ਵਾਰ ਬੇਨਤੀ ਕੀਤੀ ਜਾਂਦੀ ਹੈ ਕਿ ਜੇ ਅਸੀਂ ਸਿਮਰਨ ਕਰਦੇ ਵੀ ਹਾਂ ਤਾਂ ਵੀ ਜੇ ਸਿਮਰਨ ਦੀ ਕਿਤਾਬ ਘਰ ਹੈ ਖੋਲ੍ਹ ਕੇ ਪੜ੍ਹਨੀ ਚਾਹੀਦੀ ਹੈ ਡੇਲੀ, ਅਤੇ ਜਿਨ੍ਹਾਂ ਕੋਲ ਨਹੀਂ ਹੈ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਕਿਤਾਬ ਜ਼ਰੂਰ ਲਿਜਾਉਣ ਦੀ ਕਿਰਪਾਲਤਾ ਕਰਨੀ। ਇੱਕ ਹੋਰ ਬੇਨਤੀ ਹੈ ਕਿ ਕਈ ਸੰਗਤਾਂ ਸੰਗਤ ਤੋਂ ਚਾਟ ਹੋ ਜਾਂਦੀਆਂ ਹਨ, ਕਹਿੰਦੀਆਂ ਜੀ ਇੰਨੇ ਸਾਲ ਹੋ ਗਏ ਸੰਗਤ 'ਚ ਆਉਂਦਿਆਂ ਕੁਝ ਬਣਦਾ ਤਾਂ ਹੈ ਨਹੀਂ। ਹੁਣ ਇਸ ਸੰਗਤ ਦਾ ਕੀ ਕਸੂਰ ਤੁਸੀਂ ਦੱਸੋ? ਜੋ ਕੁਝ ਮਹਾਂਪੁਰਖਾਂ ਨੇ ਕਿਹਾ ਅਸੀਂ ਕਮਾਇਆ ਨਹੀਂ, ਇਹ ਹੁਣ ਸਮਾਗਮ 2-4 ਦਿਨ ਦਾ ਅਟੈਂਡ ਕਰ ਲਿਆ, ਫਿਰ ਘਰਾਂ ਨੂੰ ਗਏ ਘੰਟਾ ਇੱਕ ਸਿਮਰਨ ਕਰ ਲਿਆ, 2 ਘੰਟੇ ਕਰ ਲਏ, ਅਤੇ ਕੀ ਇਹਦੇ ਨਾਲ ਫਿਰ ਨਤੀਜਿਆਂ ਵਿੱਚ ਬੇਸਬਰੇ ਹੋ ਜਾਂਦੇ ਆ ਬਈ ਕੁਝ ਬਣਦਾ ਨਹੀਂ? ਉਸ ਲਈ ਤਾਂ ਫਿਰ ਮਹਾਂਪੁਰਖਾਂ ਦੇ ਪੂਰਨ ਬਚਨ ਨੂੰ ਕਮਾਉਣਾ ਪਏਗਾ। ਜੇ ਸੰਗਤ ਕਰਨੀ ਹੈ ਤਾਂ ਲਗਾਤਾਰ, ਅਤੇ ਜੇ ਸਿਮਰਨ ਕਰਨਾ ਉਹ ਵੀ ਲਗਾਤਾਰ ਅਟੁੱਟ, ਅਤੇ ਜੇ ਪਰਹੇਜ਼ ਨਾਲ ਨਾ ਰੱਖੀਏ ਤਾਂ ਉਹ ਦੇਖਿਆ ਹੋਮੇ ਕਿਵੇਂ ਸਾਡੀ ਜੀਵਨ ਨੂੰ ਗੰਦਲਾ ਕਰ ਦਿੰਦੀ ਹੈ, ਸਾਡੀ ਅੰਮ੍ਰਿਤ ਨੂੰ ਵੀ ਜ਼ਹਿਰ ਬਣਾ ਦਿੰਦੀ ਹੈ। ਅਤੇ ਪਰਹੇਜ਼ ਵੀ ਰੱਖਣਾ ਹੈ, ਹੋਮੇ ਨੂੰ ਨੱਥ ਵੀ ਪਾਉਣੀ ਹੈ। ਹੁਣ ਕਰਨੀਆਂ ਦੁਨੀਆਦਾਰਾਂ ਦੀ ਗੱਲਾਂ, ਤਾਂ ਫਿਰ ਕਹਿਣਾ ਜੀ ਸਾਨੂੰ ਤਜਰਬ ਕੁਛ ਹੋਏਗਾ ਇਸ ਸਮਾਗਮ ਵਿੱਚ ਕਿ ਨਹੀਂ ਹੋਏਗਾ? ਸੋ ਕਹਿਣ ਦਾ ਭਾਵ ਇਹ ਹੈ ਕਿ ਜੇ ਮਹਾਂਪੁਰਖਾਂ ਦੇ ਬਚਨਾਂ ਅਨੁਸਾਰ ਜੀਵਨ ਨੂੰ ਢਾਲੀਏ, ਪ੍ਰੋਪਰ ਸੰਗਤ ਕਰੀਏ, ਜਿਤਨਾ ਸਿਮਰਨ ਕਿਹਾ ਸਵਾਸ ਸਵਾਸ ਜਪਣ ਦੀ ਆਦਤ ਪਾਈਏ, ਅਟੈਚਮੈਂਟ ਘੱਟ ਰੱਖੀਏ, ਲਿਪਤ ਰਹਿਣ ਦਾ ਜਿਹੜਾ ਸਬਕ ਦਿੱਤਾ ਉਸਨੂੰ ਪਕਾਈਏ, ਕੋ ਸੰਗਤ ਤੋਂ ਬਚਾਉ ਕਰੀਏ, ਫਿਰ ਤਾਂ ਸਵਾਲ ਹੀ ਨਹੀਂ ਉੱਠਦਾ ਕਿ ਇਹ ਕਹਿਣਾ ਬਈ ਸੰਗਤ ਨਹੀਂ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।